ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰਿਸ਼ਟੀ ਪਿਉ ਨ ਜਾਣੈ ਕੋਈ, ਸ੍ਰਿਸ਼ਟਾ ਕਰੈ ਸੁਨਿਹਚੋ ਹੋਏ। ਸ੍ਰਿਸ਼ਟੀ ਪਿਉ ਨ ਜਾਣੈ ਕੋਈ, ਸ੍ਰਿਸ਼ਟਾ ਕਰੈ ਸੁਨਿਹਚੋ ਹੋਏ। ਸੰਪੈ ਕੋ ਈਸਰ ਧਿਆਈਐ, ਸੰਪੈ ਪੁਰਬ ਲਿਖੇ ਕਾ ਪਾਈਐ, ਸੰਪੈ ਕਾਰਣ ਚਾਕਰ ਚੋਰ, ਸੰਪੈ ਸਾਥ ਨਾ ਚਾਲੈ ਹੋਰ। ਬਿਨ ਸਾਚੇ ਨਹੀਂ ਦਰਗਹ ਮਾਨ, ਹਰ ਰਸ ਪੀਵੈ ਛੁਟੈ ਨਿਦਾਨ। ਬਿਨ ਸਾਚੇ ਨਹੀਂ ਦਰਗਹ ਮਾਨ, ਹਰ ਰਸ ਪੀਵੈ ਛੁਟੈ ਨਿਦਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਪ੍ਰਭ ਦਾਤੋ ਦਾਤਾਰ, ਪਰਿਉ ਜਾਚਕ ਇੱਕ ਸਰਨਾ, ਮਿਲੈ ਦਾਨ ਸੰਤਰੇਨ, ਜਿਹ ਲਗ ਫੌਜਲ ਤਰਨ, ਬਿਨਤ ਕਰੂੰ ਅਰਦਾਸ ਸੁਨੋ, ਜੇ ਠਾਕੁਰ ਭਾਵੈ ਦੇਹ ਦਰਸ ਮਨ ਚਾਉ, ਭਗਤ ਇਹੋ ਮਨ ਠਹਿਰਾਵੈ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਮਨ ਵਡਾਈ, ਜੋ ਤੂੰ ਦੇਹੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨ ਜਾਈ। ਤੁਧ ਆਗੈ ਅਰਦਾਸ ਹਮਾਰੀ, ਜਿਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਜੁਗੋ ਜੁਗ ਅਟਲ, ਸਰਬ ਸੁੱਖਾਂ ਦੇ ਦਾਤੇ, ਬਾਣੀ ਦੇ ਬੋਹਿਤ, ਬ੍ਰਹਮ ਗਿਆਨ ਦੇ ਸਾਗਰ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਭਾਇਮਾਨ, ਅਤੇ ਦੇਸਾਂ ਪ੍ਰਦੇਸਾਂ 'ਚ ਆਪਣੇ ਘਰਾਂ ਵਿੱਚ ਬੈਠ ਕੇ ਇਸ ਚੈਨਲ ਰਾਹੀਂ ਗੁਰਬਾਣੀ ਕੀਰਤਨ ਦਾ, ਗੁਰਬਾਣੀ ਦਾ ਆਨੰਦ ਮਾਣ ਰਹੇ ਗੁਰੂ ਸਵਾਰੇ ਸਤਸੰਗੀ ਜਨੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬੜੀ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਅੱਜ ਦਾ ਇਹ ਅੰਮ੍ਰਿਤ ਵੇਲਾ ਗੁਰੂ ਗੋਦ ਵਿੱਚ ਗੁਰਬਾਣੀ ਨਾਲ ਜੁੜ ਕੇ ਸਫਲ ਬਣਾਉਣ ਦਾ ਮੌਕਾ ਸਾਨੂੰ ਪ੍ਰਾਪਤ ਹੋਇਆ ਹੈ, ਜਿੱਥੇ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਪਾਵਨ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਆਪ ਜੀ ਨੇ ਕੀਤੇ ਨੇ। ਉੱਥੇ ਇਸ ਪਾਵਨ ਸਥਾਨ 'ਤੇ, ਦੀਵਾਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਸਥਾਨ 'ਤੇ ਬੈਠ ਕੇ ਸਤਿਗੁਰੂ ਜੀ ਦਾ ਜੋ ਅੰਮ੍ਰਿਤ ਵੇਲੇ ਦਾ ਪਾਵਨ ਮੁੱਖ ਵਾਕ ਮਾਨਯੋਗ ਸਿੰਘ ਸਾਹਿਬਾਨ ਜੀ ਨੇ ਅੰਮ੍ਰਿਤ ਵੇਲੇ ਸਰਵਣ ਕਰਾਇਆ ਸੀ, ਆਪ ਜੀ ਮਾਨਯੋਗ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕਰ ਰਹੇ ਸੀ। ਅੱਜ ਦੇ ਇਹ ਅਮੋਲਕ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਉਹ ਓਂਕਾਰ ਨਾਮਕ ਬਾਣੀ ਜੋ ਰਾਮਕਲੀ ਦੱਖਣੀ ਰਾਗ ਵਿੱਚ ਅੰਕਿਤ ਹੈ ਉਸ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਇਹ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 937 'ਤੇ ਸੁਭਾਇਮਾਨ ਨੇ। ਗੁਰੂ ਨਾਨਕ ਸਾਹਿਬ ਜੀ ਦੀ ਇਹ ਪਾਵਨ ਬਾਣੀ ਨੂੰ ਜਦੋਂ ਆਪਾਂ ਸਮੁੱਚੇ ਤੌਰ 'ਤੇ ਪੜ੍ਹਦੇ ਹਾਂ, ਇੱਥੋਂ ਪਤਾ ਲੱਗਦਾ ਹੈ ਕਿ ਸਤਿਗੁਰੂ ਜੀ ਦੀ ਕਿਸੇ ਵਿਦਵਾਨ ਪਾਂਧੇ ਦੇ ਨਾਲ ਗੱਲਬਾਤ ਹੋ ਰਹੀ ਹੈ। ਸਤਿਗੁਰੂ ਜੀ ਨੇ ਵਿੱਦਿਆ ਦੇ ਪ੍ਰਥਾਏ ਇੱਥੇ ਬਹੁਤ ਗਿਆਨ ਦਿੱਤਾ ਹੈ। ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹੀਏ, ਵਿੱਦਿਆ ਦੇ ਪ੍ਰਥਾਏ ਹੋਰ ਵੀ ਕਈ ਥਾਵਾਂ 'ਤੇ ਸਤਿਗੁਰੂ ਜੀ ਨੇ ਗੱਲਬਾਤ ਕੀਤੀ ਹੈ। ਪਰਮਾਤਮਾ ਨੇ ਸਾਨੂੰ ਦੋ ਨੇਤਰ ਦਿੱਤੇ ਨੇ, ਪਰ ਸਿਆਣੇ ਕਹਿੰਦੇ ਨੇ, ਵਿਦਵਾਨ ਕਹਿੰਦੇ ਨੇ ਕਿ ਮਨੁੱਖ ਦੇ ਕੋਲ ਤਿੰਨ ਨੇਤਰ ਨੇ। ਭਾਵੇਂ ਯੋਗ ਮਤ ਵਾਲੇ ਕਹਿੰਦੇ ਨੇ ਕਿ ਕਿਸੇ ਹੱਠ ਯੋਗ ਦੇ ਰਾਹੀਂ ਉਹ ਤੀਜਾ ਨੇਤਰ ਜਿਹੜਾ ਅੱਖਾਂ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਵਿਦਵਾਨਾਂ ਦੀ ਰਾਏ ਹੈ ਕਿ ਤੀਜਾ ਨੇਤਰ ਜਿਹੜਾ ਉਹ ਵਿੱਦਿਆ ਹੈ, ਉਹ ਬੁੱਧੀ ਹੈ। ਵਿੱਦਿਆ ਕਈ ਤਰ੍ਹਾਂ ਦੀ ਹੈ। ਮਾਨਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ 14 ਤਰ੍ਹਾਂ ਦੀ ਵਿੱਦਿਆ ਦਾ ਜ਼ਿਕਰ ਕੀਤਾ ਹੈ। ਉਹਨਾਂ 'ਚੋਂ ਇੱਕ ਵਿੱਦਿਆ ਜਿਹਨੂੰ ਆਪਾਂ ਕਹਿੰਦੇ ਅੱਖਰ ਗਿਆਨ। ਕਿਸੇ ਵੀ ਤਰ੍ਹਾਂ ਦੀ ਵਿੱਦਿਆ ਨੂੰ ਜਾਣਨ ਦੇ ਲਈ ਅੱਖਰ ਗਿਆਨ ਬਹੁਤ ਜ਼ਰੂਰੀ ਹੈ। ਔਰ ਜਦ ਤੋਂ ਵੀ ਮਨੁੱਖ ਨੇ ਹੋਸ਼ ਸੰਭਾਲੀ ਹੈ, ਉਹਦਾ ਇਹ ਯਤਨ ਰਿਹਾ, ਉਹਦਾ ਇਹ ਉੱਦਮ ਰਿਹਾ ਕਿ ਦੁਨੀਆ ਦੇ ਵਿੱਚ ਅੱਖਰੀ ਵਿੱਦਿਆ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ। ਇਹ ਮਨੁੱਖ ਗਿਆਨਵਾਨ ਹੋਣਾ ਚਾਹੀਦਾ। ਇਸਲਾਮ ਮਤ ਦੀਆਂ ਮਸੀਤਾਂ ਆਪਾਂ ਦੇਖਦੇ ਹਾਂ, ਉੱਥੇ ਵੀ ਮੌਲਵੀ ਕਾਜੀ ਜਿਹੜੇ ਨੇ ਉਹ ਵਿੱਦਿਆ ਪੜ੍ਹਾਉਂਦੇ ਨੇ ਬੱਚਿਆਂ ਨੂੰ। ਇਸੇ ਤਰੀਕੇ ਨਾਲ ਪਾਠਸ਼ਾਲਾ ਵਿੱਚ ਵਿੱਦਿਆ ਪੜ੍ਹਾਈ ਜਾਂਦੀ ਹੈ। ਪੁਰਾਣੇ ਸਮੇਂ ਤੋਂ ਆਪਾਂ ਦੇਖਦੇ ਹਾਂ ਗੁਰੂਕੁਲਾਂ ਵਿੱਚ ਜਾ ਕੇ ਲੋਕ ਵਿੱਦਿਆ ਪੜ੍ਹਦੇ ਸਨ। ਗੁਰਦੁਆਰਿਆਂ ਦੇ ਵਿੱਚ ਵੀ ਸਕੂਲ ਖੁੱਲ੍ਹੇ ਹੋਏ ਸਨ, ਆਪਾਂ ਪੁਰਾਣੇ ਬਜ਼ੁਰਗ ਬੈਠੇ ਨੇ, ਜਦੋਂ ਇਸ ਤਰ੍ਹਾਂ ਦਾ ਸਕੂਲਾਂ ਦਾ ਸਿਸਟਮ ਨਹੀਂ ਸੀ, ਗੁਰਦੁਆਰਿਆਂ 'ਚ ਵਿੱਦਿਆ ਪੜ੍ਹਾਈ ਜਾਂਦੀ ਸੀ। ਵਿੱਦਿਆ ਪੜ੍ਹਾਉਣ ਦਾ ਮਤਲਬ ਇਹ ਸੀ ਕਿ ਦੁਨੀਆ 'ਚੋਂ ਬੁਰਾਈ ਖਤਮ ਹੋ ਜਾਏ, ਦੁਨੀਆ 'ਚੋਂ ਅਪਰਾਧ ਖਤਮ ਹੋ ਜਾਏ, ਦੁਨੀਆ ਵਿੱਚ ਧਰਮ ਪਸਰ ਜਾਏ, ਲੋਕਾਂ ਦੇ ਵਿੱਚ ਪਿਆਰ ਪਸਰ ਜਾਏ, ਲੋਕਾਂ 'ਚੋਂ ਨਫ਼ਰਤ ਖਤਮ ਹੋ ਜਾਏ। ਆਪਾਂ ਦੇਖਦੇ ਹਾਂ ਹੁਣ ਵਿੱਦਿਆ ਬਹੁਤ ਵੱਧ ਗਈ ਹੈ। ਵੱਡੇ ਵੱਡੇ ਮਹਿੰਗੇ ਤੋਂ ਮਹਿੰਗੇ ਸਕੂਲ ਆ ਗਏ ਨੇ, ਯੂਨੀਵਰਸਿਟੀਆਂ ਆ ਗਈਆਂ ਨੇ, ਕਾਲਜ ਆ ਗਏ ਨੇ, ਬੜੇ ਬੜੇ ਐਜੂਕੇਟ ਲੋਕ ਤੁਹਾਨੂੰ ਡਿਗਰੀਆਂ ਵਾਲੇ ਮਿਲ ਜਾਣਗੇ। ਪਰ ਹੈਰਾਨੀ ਇਹ ਹੁੰਦੀ ਹੈ ਕਿ ਜਿਉਂ ਜਿਉਂ ਵਿੱਦਿਆ ਵੱਧ ਗਈ ਹੈ, ਅਪਰਾਧ ਤਿਉਂ ਤਿਉਂ ਵੱਧਦੇ ਚਲੇ ਜਾਂਦੇ ਨੇ। ਇਹ ਤਾਂ ਸੁਣਦੇ ਸਾਂ ਕਿ ਕਿਸੇ ਮਨੁੱਖ ਨੂੰ ਗਿਆਨ ਨਹੀਂ ਹੈ, ਉਹਨੇ ਕੋਈ ਅਪਰਾਧ ਕੀਤਾ, ਉਹਨੇ ਕੋਈ ਗਲਤੀ ਕੀਤੀ ਹੈ। ਪਰ ਅੱਜ ਤਾਂ ਅਪਰਾਧ ਦਾ ਤਰੀਕਾ ਹੀ ਬਦਲ ਗਿਆ ਹੈ। ਇੱਕ ਅਨਪੜ੍ਹ ਬੰਦਾ ਤਾਂ ਹੋ ਸਕਦਾ ਘੱਟ ਅਪਰਾਧ ਕਰੇ, ਉਹ ਘੱਟ ਨੁਕਸਾਨ ਕਰੇ। ਪੜ੍ਹੇ ਲਿਖੇ ਜਿਹੜੇ ਵਿਦਵਾਨ ਲੋਕ ਨੇ ਅੱਜ ਕੱਲ੍ਹ ਦੇ, ਉਹ ਜ਼ਿਆਦਾ ਨੁਕਸਾਨ ਕਰਦੇ ਨੇ। ਆਪਾਂ ਦੇਖਦੇ ਹਾਂ ਇੱਕ ਅਨਪੜ੍ਹ ਤਾਂ ਇੱਕ ਬੰਦੇ ਨੂੰ ਮਾਰੇਗਾ ਨਾ, ਇੱਕ ਪੜ੍ਹਿਆ ਲਿਖਿਆ ਐਜੂਕੇਟ ਬੰਦਾ ਜਿਹੜਾ ਕਈ ਵਾਰੀ ਲੱਖਾਂ ਨੂੰ ਖਤਮ ਕਰ ਦਿੰਦਾ ਹੈ। ਗੱਲ ਕੀ ਹੈ ਕਿ ਵਿੱਦਿਆ ਵਧਣ ਦੇ ਨਾਲ, ਦੁਨਿਆਵੀ ਵਿੱਦਿਆ ਵਧਣ ਦੇ ਨਾਲ ਲੋਕਾਂ 'ਚ ਪਿਆਰ ਵਧਣਾ ਚਾਹੀਦਾ ਸੀ, ਲੋਕਾਂ 'ਚ ਭਾਈਚਾਰਕ ਸਾਂਝ ਵਧਣੀ ਚਾਹੀਦੀ ਸੀ, ਲੋਕਾਂ 'ਚ ਧਰਮ ਵਧਣਾ ਚਾਹੀਦਾ ਸੀ, ਲੋਕਾਂ 'ਚੋਂ ਨਫ਼ਰਤ ਖਤਮ ਹੋਣੀ ਚਾਹੀਦੀ ਸੀ। ਪਰ ਹੋਇਆ ਕਿ ਅਪਰਾਧ ਦੂਣੇ ਵਧਣੇ ਸ਼ੁਰੂ ਹੋ ਗਏ। ਅਪਰਾਧੀਆਂ ਨੂੰ ਕਈ ਵਾਰੀ ਪੁਲਿਸ ਵੀ ਲੱਭ ਨਹੀਂ ਸਕਦੀ, ਅਪਰਾਧੀ ਜ਼ਿਆਦਾ ਐਜੂਕੇਟ ਹੁੰਦੇ ਨੇ ਕਈ ਵਾਰੀ। ਇਸ ਕਰਕੇ ਲੋਕਾਂ ਨੂੰ ਲੁੱਟਣ ਦਾ ਵਸੀਲਾ ਲੋਕਾਂ ਨੇ ਵਿੱਦਿਆ ਬਣਾ ਲਿਆ। ਵਿੱਦਿਆ ਇੱਕ ਮਹਾਨ ਉੱਤਮ ਪਵਿੱਤਰ ਚੀਜ਼ ਹੈ, ਇਹਨੂੰ ਨੇਤਰ ਕਿਹਾ, ਇਹਨੂੰ ਚਾਨਣ ਕਿਹਾ। ਵਿੱਦਿਆ ਇੱਕ ਰੋਸ਼ਨੀ ਹੈ, ਇੱਕ ਦੀਵਾ ਹੈ, ਜਿਹਦੇ ਨਾਲ ਆਪਾਂ ਆਪਣੇ ਰਸਤੇ ਨੂੰ ਵੀ ਅਤੇ ਲੋਕਾਂ ਦੇ ਰਸਤੇ ਨੂੰ ਵੀ ਰਸ਼ਨਾਉਣਾ ਹੈ। ਪਰ ਹੋਇਆ ਕੀ ਹੈ, ਜਦੋਂ ਗਲਤ ਲੋਕਾਂ ਦੇ ਹੱਥ ਵਿੱਚ ਵਿੱਦਿਆ ਆ ਜਾਏ ਜਾਂ ਦੀਵਾ ਆ ਜਾਏ, ਉਹ ਲੋਕਾਂ ਦੇ ਘਰਾਂ ਨੂੰ ਸਾੜ ਵੀ ਸਕਦੇ ਨੇ ਉਸ ਦੀਵੇ ਦੇ ਨਾਲ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਜਿੱਥੇ ਵਿੱਦਿਆ ਦੀ ਗੱਲ ਕੀਤੀ ਹੈ, ਦੇਖੋ ਸਤਿਗੁਰੂ ਸਾਹਿਬ ਜੀ ਨੇ ਵੀ ਵਿੱਦਿਆ ਪੜ੍ਹੀ। ਗੁਰੂ ਨਾਨਕ ਸਾਹਿਬ ਜੀ ਪਾਂਧਾ ਗੋਪਾਲ ਜੀ ਕੋ ਗਏ, ਫਾਰਸੀ ਪੜ੍ਹ ਲਈ ਗਏ, ਸਤਿਗੁਰੂ ਜੀ ਸੰਸਕ੍ਰਿਤ ਪੜ੍ਹ ਲਈ ਗਏ। ਗੁਰੂ ਨਾਨਕ ਸਾਹਿਬ ਜੀ ਨੇ ਵਿਦਵਾਨਾਂ ਨਾਲ ਚਰਚਾ ਕੀਤੀ, ਸਾਨੂੰ ਵਿੱਦਿਆ ਦੇ ਨਾਲ ਚਰਚਾ ਕਰਨ ਦੀ ਗੱਲ ਵੀ ਸਤਿਗੁਰੂ ਜੀ ਨੇ ਕਹੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਦਰਗਾਹਾ ਜੀ ਨੂੰ ਇਹ ਗੱਲ ਕਹੀ ਸੀ, ਭਾਈ ਦਰਗਾਹਾ ਜੀ ਦੋ ਤਰ੍ਹਾਂ ਦੀ ਚਰਚਾ ਕਰਨੀ ਹੈ, ਦੋ ਤਰ੍ਹਾਂ ਦੀ ਨਹੀਂ, ਵਾਦ ਅਤੇ ਹੇਤ ਚਰਚਾ ਕਰਨੀ ਹੈ, ਜਲਪ ਅਤੇ ਵਟੰਡਾ ਨਹੀਂ ਕਰਨੀ। ਵਾਦ ਦਾ ਅਰਥ ਹੈ ਕਿ ਮੈਨੂੰ ਗਿਆਨ ਨਹੀਂ, ਮੈਂ ਸਿਆਣੇ ਪਾਸੋਂ ਕੋਈ ਪੁੱਛ ਲਵਾਂ, ਜਾਣ ਲਵਾਂ। ਹਿੱਤ ਦਾ ਅਰਥ ਹੈ ਕਿ ਜੋ ਵੀ ਕਹਿਣਾ ਹੈ ਜਾਂ ਸੁਣਨਾ ਹੈ ਪਿਆਰ ਦੇ ਨਾਲ, ਹਿੱਤ ਦੇ ਨਾਲ। ਇਹਦੋਂ ਅਗਲੀ ਚਰਚਾ ਇਹ ਹੁੰਦੀ ਹੈ ਜਿਹਨੂੰ ਜਲਪ ਆਪਾਂ ਕਹਿੰਦੇ ਹਾਂ, ਕਿ ਮਨੁੱਖ ਆਪਣੀਆਂ ਦਲੀਲਾਂ ਦੇ ਰਹੀ ਸਿਆਣੇ ਬੰਦੇ ਦੀ ਗੱਲ ਨੂੰ ਕੱਟਣਾ ਚਾਹੁੰਦਾ, ਆਪਣੀਆਂ ਜੁਗਤੀਆਂ ਦੇ ਰਹੀ ਦੂਜੇ ਸਿਆਣੇ ਨੂੰ ਵੀ ਉਹ ਝੂਠੀਆਂ ਕਰਨਾ ਚਾਹੁੰਦਾ। ਅਤੇ ਅਖੀਰ 'ਤੇ ਆ ਜਾਂਦੀ ਹੈ ਵਿਤੰਡਾ, ਜਿਹਦਾ ਮਤਲਬ ਇਹ ਹੈ ਕਿ ਆਪ ਆਉਂਦਾ ਕੋਈ ਨਹੀਂ, ਸਗੋਂ ਦੂਜਿਆਂ ਦੇ ਨਾਲ ਝਗੜਾ ਕਰਨ ਦੇ ਲਈ ਤੁਰ ਪੈਣਾ। एक दो मूर्ख पढ़े हुए होण ना, देखो पढ़ना तो एक बड़ी उत्तम गल है, पर गुरबाणी ने किते जाके उन्हां लोगों ने भी मूर्ख किया जिहड़े पढ़ लिख के विद्या की असली भाव नूं ना समझ सके। गुरु का बचन के पढ़िया मूर्ख आखिए जिस लभ लोभ अहंकार। जे विद्या केवल लोभ की पूर्ति लिए वरतनी है, जे विद्या केवल धन कमाउण लिए ही कमाउणी है, तो सतगुरु जी कहिंदे जे अहंकार है विद्या का तो बंदा मूर्ख ही है। बड़े बड़े विद्वान होए ने दुनिया च। गुरु ग्रंथ साहिब जी विच एक विद्वान का जिक्र आता है, सतगुरु जी ने एक थां ते बचन कहे ने कि लंका गढ़ सोयने का पिया मूर्ख रावण क्या ले गया। बड़ा विद्वान सी रावण, दस सिर इस गल दे लखायक ने कि उहदे कोल दसां सिरां जिन्ना इकले कोल ज्ञान सी, बड़ा तगड़ा पंडित सी, विद्वान सी, पर विद्या दी विचार ना कीती, विद्या नूं उहने परउपकार लई ना वरतिया। सतगुरु जी कहिंदे कि जे विद्या पर उपकार लई वरतांगे तां ही आपां विचारवान आ ना। विद्या पढ़न दा अर्थ है कि सानू अकल आ जाए, ज्ञान आ जाए, आपां परउपकार लई वरतीए। विद्या विचारी तां परउपकारी, जे आपां परउपकार करांगे तां ही विचारवान गिणे जावांगे। जे बंदा पढ़ के भी विचारवान ना होया, ज्ञानवान ना होया, तो मनुख विच ते पशु विच की अंतर है जी? पशु कोल भी दो अखां ने, मनुख कोल भी दो अखां ने, की अंतर है? भाई गुरदास जी ने एक बचन लिखिया, पशुआ मनुख देह अंतर, अंतर यह शब्द सुरत को विवेक अविवेक है। पशु विच ते मनुख विच की अंतर है? मनुख शब्द सुन के सुरत च वसा के विवेक की गल करदा है, पर पशुआ हरियायो कहो सुनियो अन सुनियो करे, मानस जन्म उपदेश हृदय टेक है। पशु कितने खुल जाए ना किले नालों खुरली तो, उन्हों आवाज़ मारो रुकेगा नहीं। एक गल ये भी चेते रखो, कई बार कई पशु जड़े समझ जाते हैं गल, पशु तरक्की कर रहे पर मनुख पिछे नूं जा रहे है। मनुख बहुत ही विद्या पढ़ के भी उन्हें समझदा नहीं है, पर भाई साहब जी कहिंदे पशु नूं आवाज़ मारो वह कहो सुनियो अन सुनियो करे, वह तो केवल खेत वल नूं जाएगा, खिंच के लै जाएगा तुहानूं। एक गल होर की है, पशुआ शब्दहीन जिह बाना बोल सके, मानस जन्म उपदेश बोले बचन अनेक है। पशु को तरह तरह दी बोलियां नहीं बोल सकता, मनुख तो जिथे जाए सीख लैंदा, जान लैंदा, समझ लैंदा, अरब कंट्री अरबी सीख लैंदा, अमरीका जाके अंग्रेजी सीख लैंदा, हर बोली सीख लैंदा, पर पशु नहीं सीख सकता। अखीर ते भाई साहब जी ने एक गल की, शब्द सुरत सुन समझ बोले बबेकी, नातर अचेत पशु प्रेत हूँ मैं एक है। शब्द नूं सुन के सुरत च बचा के जे ते बबेक की गल करदा, परउपकार की गल करदा, विचारवान है, फिर तो वाकई मनुख है, नहीं तो ये भी पशुओं वर्गा ही है। विद्या पढ़न का भाव से असी मनुख बन सकी, परउपकारी बन सकी। गुरु नानक साहब जी महाराज विद्वान पंडित दे नाल गलबात करदे उन्होंने विद्या के अर्थ दस रहे हैं कि विद्या केवल धन कमाउण लई नहीं होनी चाहिए, विद्या पढ़ाउणी इन्हां बच्चों की पढ़ाउणा। सुन पांडे क्या लिखो जंजाला, रिख नाम नाम गुरमुख गोपाला, इस पावन बाणी का यह रहाओ वाली पंक्तियां दे बचन ने कि पंडित जी की जंजाल की गल कली सिखा रहे हो, इन्हां नूं गुरमुख बनन की परमात्मा के नाम की गल सुनाओ। विद्या पढ़ के मनुख ने जिथे परउपकार करना है, अपनी जिंदगी की विचार करनी कि जिंदगी कहदे लई मिली है। सो सतगुरु सच्चे पातशाह जी इस पावन बाणी के अखीरले जिहड़े बंद अज सतगुरु जी ने मुख वाक के रूप में असानू बख्शिश किए ने, उन्हां दे राही विद्या की गल करदे आ, विद्वान नूं समझाउंदे आ, सारी दुनिया नूं प्रेरणा दे रहे ने। मैं तो यह विचार करदा हाँ कि जे आपां चाहुंदे वड्डे वड्डे स्कूल ने, कॉलेज ने, इंस्टीट्यूट ने, वड्डे वड्डे होर अनेक साडे अदारे ने विद्या के, पढ़न वालियां नूं जां पढ़ाउण वालियां नूं केवल पैसा ही मुख नहीं रखना चाहिए। जे आपां चाहुंदे कि बच्चे साडा सत्कार करन, टीचर दी रिस्पैक्ट करन, तो यह जिहड़े बचन सतगुरु जी ने पढ़ाउण वालियां नूं संबोधन करके कहे ने, ये उन्हें सारे पढ़ाने वालों जानने ते समझने चाहिए ने। वाकई पढ़ाना सफल हो जाएगा, पढ़न वालों का जीवन ही सफल हो जाएगा। जो बचन सतगुरु जी असानू बख्शिश कर रहे हैं, आओ आप सारे एकाग्र चित हो के गुरु साहब जी के इन पावन बचना की विचार साझी करिए जी। गुरु चरणों का ध्यान धरद रसना पवित्र करने की मुख तो उच्चारण करिए, सतनाम वाहे गुरु जी,
वाहे गुरु साहेब जी, सृष्टि पियो न जाने कोई।
गुरु साहब जी कहिंदे कि जिस परमात्मा ने सृष्टि बनाई है ना, उहदे भेत नूं कोई नहीं जाण सकदा। मतां कोई कहे कि क्योंकि चार अक्षर सीख के मैं परमात्मा की रचना का अंत पा लवांगा। बहुत लोग यतन करते हैं कि ज्ञान राही विद्या दे राही अपना परमात्मा का को अंत पा लिए उसकी रचना का अंत पा लिए। साहब जी के ये बचन ओंकार नामक जो पावन बाणी है इसकी 50वीं पौड़ी के आरंभ में ये अंकित ने गुरु ग्रंथ साहब जी के पावन अंक 937 ते सुभायमान ने। साहब कहिंदे कि परमात्मा का परमात्मा की सृष्टि का कोई भेत नहीं जान सकता।
सृष्टा करै सो निहचो होए,
ये गल भी सत है कि जो कुछ परमात्मा करता है जां जो परमात्मा का हुक्म है वह सच है, उन्हों कोई टाल नहीं सकता।
संपै को ईसर त्याई है,
सतगुरु जी कहते कि आप देखते हैं दुनिया धन की खातर ही परमात्मा नूं याद करती है। धर्म एक महान उत्तम चीज़ है, महान पवित्र चीज़ है। धर्म का अर्थ सी कि अपने आप नूं जानना, साडी जिंदगी का मनोरथ की है, आपां जिंदगी साडी ड्यूटी की है, की लैण लई आए हैं, धर्म का यह मनोरथ। पर सच जानना मनुख ने धर्म नूं कादे लई बना लिया। आपां जे अरदास करदे कि सतगुरु जी साडे कारोबार चल जाण, सानूं धन मिल जाए, सानूं रुतबा मिल जाए, गुरमत यह नहीं कहती कि गुरु को आके तुसी दुनिया के काम ना मंगो, मंगना है गुरु पासों ही। पर जे मंगना है तो परमात्मा का प्यार मंगिए ना। सतगुरु जी कहिंदे संपै को ईसर त्याईए, संपै दर्थ धन दौलत। मनुख जे रब नूं भी याद करदा है ना चार अखर पढ़ के, वह केवल धन की खातर ही याद करता है।
संपै पुरब लिखे की पाई है,
गुरु नानक साहब जी सानू सारे जीवन में एक दिलासा दे रहे ने, एक सानू हिरदे च यकीन विश्वास पैदा कर रहे ने कि संपै पुरब लिखे की पाई है। पुरब दा अर्थ है कि जिहड़ा पहला समय, जिहड़े तुसी पुरबले समय च मेहनत कीती है, उद्यम कीता है ना, उस पूर्व के लिखे हुए लेख अनुसार तुहानू धन मिलना ही मिलना है। गुरबाणी कहिंदी कि उद्यमी पुरखां नू धन की घाट नहीं रहिंदी। उद्दो शाहे क्या निशानी तोट ना आवे अन्नी। गुरमत ने सानू उद्यम करन की प्रेरणा की है, सानू आलसी रहन की प्रेरणा नहीं की। साहब कहिंदे कि जिहड़ा धन दौलत है ना वो तुहाडी मेहनत दा तुहानू मिल ही जाना है। परमात्मा इन्ना महान है कि एक तिल नहीं भन्ना घल है, तुहाडी एक तिल जिनी घालना नू व्यर्थिया नहीं जाण दिंदा, वह सफल करता है। इस करके जो तुसी घालना की तुहाडे पूर्वले लेख ने वह संसार धन तुहानू मिल ही जाना है।
संपै कारण चाकर चोर,
पर मनुख का एक सुभा है उद्यम नहीं करता, जां इवें कह लो कि ठीक उद्यम धर्म की किरत करन लई तैयार नहीं है, जां अपनी किरत दे उपर उन्हूं भरोसा नहीं है। बंदा धन की खातर आपां देखदे नौकरी भी करदा, करनी चाहीदी, गुरबाणी ने नौकरी कितों मना नहीं कीती, पर धन की खातर आपां करदे आ। कई वारी बंदा नौकरी ते अपने उद्यम ते उहनूं भरोसा नहीं रहिंदा, ईमानदारी ते भरोसा नहीं रहिंदा, ते चोरी करनी शुरू कर दिंदा, वह धन की खातर चोरी भी करता है।
संपै साथ ना चालै होर,
सतगुरु जी कहिंदे एक गल जाण लो कि आपां धन की खातर रब नूं धिआउने आ, कोई धन की खातर चोरी करदा, धन गुजरान है, होना चाहिए जिंदगी च, उद्यम करांगे जरूर मिलेगा, परमात्मा सारियां नूं दिंदा। पर सतगुरु जी ने एक बचन गए, बाबा माया साथ न होए, इन माया जग मोहिया विरला बूझै कोई। धन अज तक कभी किसी के नाल नहीं गया, इस संपे ने इस दौलत ने कभी किसी का साथ नहीं दिता।
बिन साचे नहीं दरगह मान,
सतगुरु जी कहिंदे भाई ये जिंदगी मिली है, उद्यम करो, किरत विरत करो, वजीविका ली आपां सारे ही, पर एक गल चेते रखियो कि वाहिगुरु जी की दरगाह च उन्हां नूं माण मिलना जिन्हें सच धन कमाया, जिन्हां ने ईमानदारी की किरत करके नाम जपदियां परमात्मा नूं याद करदियां जिंदगी सफल की है ना, उन्हां सच्चियां नूं वाहिगुरु जी की दरगाह च सन्मान मिलता है।
हर रस पीवै छुटै निदान,
निदान का अंत हुंदा है आखिरी वेला। जिहड़े वाहिगुरु जी के नाम नाल जुड़न का उद्यम करते हैं, सानूं तो गुरमत ने मार्ग ही बड़ा प्यारा दिता है। गुरबाणी जिथे ये गल कहिंदी उद्यम करेंदियां जियो तू कमावदियां सुख पुंछ, बंदिया उद्यम करके जियो, कमाई कर, आप भी कर सको, लोगों का भी आसरा बन। सानू दान की गल कही ना, दूजियां दी मदद की गल, पर सतगुरु जी नाल ये गल कहिंदे उद्यम करेगा धन बड़ा आएगा, दौलत बड़ी आएगी, वड्डा घर हो जाएगा, गड्डियां हो जाएगियां, सब कुछ हो जाएगा, पर चिंता बड़ी आ जाएगी। जिथे धन होगा चिंता जरूर आएगी। जे तू चाहना कि धन भी होवे चिंता भी ना होए, सतगुरु जी कहिंदे फिर अगली गल ये कर कि ध्याए दिया तू प्रभु मिल नानक उतरी चिंत नाल वाहिगुरु जी नूं याद कर, परमात्मा दे नाम दा उद्यम कर। साहब जी कहिंदे जिहड़े दुनियावी धन दे नाल नाल परमात्मा दे नाम धन नूं कमाउण दा उद्यम करदे ने वह हर रस नूं माण लैंदे ने, परमात्मा दे प्यार दे रस नूं माणदे हन, आखर वह जीवन मुक्त हो जाते, बंधना तो छुड़ जाते हैं।
हेरत हेरत हे सखे होए रही हैरान।
गुरु साहब जी कहते हे भाई मैं देखद्या देखद्या सखीदार थे भैने मैं देखद्या देखद्या बड़ी हैरान हो रही हाँ मन विच।
आहा करती मैं मुई शब्द रवै मन ज्ञान।
अज जेड़े मेरे मन च हों हों पसर रही सी ना वो हों हों करन वाली जेड़ी मैं वाली भावना मेरे मन चो खत्म हो गई, ते हुण मेरा मन जेड़ा शब्द रवै मन ज्ञान गुरु के शब्द दे राही ये मन जेड़ा ज्ञान नूं मान रहा ज्ञानवान हो गया गुरु के शब्द दे राही। दुनियावी विद्या आपां पढ़दे हाँ जिथे दुनियावी विद्या पढ़न दे नाल दुनिया दा धन भी मिलदा है वह भी कमाउणा है, केवल धन कमाउणा ही विद्या दा मनोरथ नहीं है, दुनियावी विद्या दा अर्थ नाल आपां गुरबाणी भी सीख जाइए। बड़ी हैरानी हुंदी देसां परदेसां च विचरदे आ बड़े बड़े पढ़े लिखे लोग मिलते ने सियाने मिलते ने, उन्होंने कही दा जी बाणी पढ़िया करो, कहिंदे जी बाणी सानूं पढ़नी नहीं आउंदी जपजी साहिब बड़ा औखा लगता है, तो कई बार बेनती करी दी कि परदेसां च चलिए गए साडे वीर भैणां इत्थे इन्ने पढ़े ने पिंडां तों उठ के बहुत गए ने उत्थे जाके औखे औखे टैसट पास करके लाइसेंस लै ले, अनेक तरह दियां होर आपां सफलतावां लै लईआं वड्डे वड्डे कारोबार चला ले, पर केवल गुरबाणी जिहड़ी साडी बोली विच है साडी मां बोली विच उह सानूं पढ़नी औखी लगती है। मसला है कि पढ़ना नहीं चाहुंदे आपां जिस गल नूं मनुख करना चाहे कोई औखी नहीं है। साहब जी कहिंदे हुण शब्द रवे मन ज्ञान, भई गुरु गए शब्द दे राही मेरा मन ज्ञान नूं माण रहा है ते ज्ञान दे राही हिरदे चों हंकार मिट गया। ज्ञानवान पुरख दी जां पढ़े लिखे मनुख दी पहचान यह है कि उहदे हिरदे चों हंकार मिट जांदा है, जिहदे हिरदे च हंकार है उहनूं सतगुरु जी ने पढ़े होए नूं मूर्ख आखिया है।
हार डोर कंकण घणे कर था की सिंगार।
हे भैणे अनेक तरह के जिहड़े बाहरले साधन ने, हार डोर कंकण दर्थ बाहरला शिंगार, बाहरले शिंगार दर्थ है कि धार्मिक पेख जां धार्मिक जतन धर्म के नाँ ते जिहड़े आपां करदे कर करके मैं थक गई, पर इहदे नाल मैनूं मन दा सुख नहीं मिलिया परमात्मा नहीं मिलिया, जिवें कह लो केवल बाहरले शिंगार दे राही सुख नहीं मिलदा।
मिल प्रीतम सुख पाया सगल गुणा गलहार।
जदों मेरा प्यारा वाहिगुरु जी मिल गया मैनू सुख मिल गया तो परमात्मा के जिन्ने गुण ने उन्होंने मैं अपने हिरदे च वसा लिया यही मेरा शिंगार है। ये शिंगार कादे लिए अपने प्यारे नू खुश करन लिए है ना, जे घर च प्यारा ही नहीं है तो शिंगार किनू दिखाउणा है, शिंगार दुनिया लिए नहीं है। अफसोस है कि मनुख ने शिंगार दुनिया लिए रख लिया। सतगुरु जी का एक बचन सखी काजल हार तंबोल सबे किस साझिया छोड़ा की ये सिंगार के अंजन पाजिया जे कर आवे कंत तां सब किछ पाई है हर हाँ कंते बाज सिंगार सब बिरथा जाइए। घर च कंत है प्यारा है सिंगार भी सफल है, पर जे कंत है नहीं शिंगार कहदे लई दुनिया नूं दिखाउण लई। इस करके साहब कहिंदे सुख जिहड़ा है वह प्यारे नूं मिल के मिल गया तो उहदे गुणां दा हार शिंगार मैं हुण कर लिया है।
नानक गुरमुख पाईऐ हर स्यों प्रीत प्यार।
सतगुरु जी कहिंदे भाई गुरू दी मत दे राही परमात्मा दा प्यार मिलदा है, जदों गुरू दा ज्ञान हिरदे च वसदा है ना गुरु का बचन हिरदे च वसदा फिर परमात्मा दे नाल प्यार बन जाता है।
हर बिन किन सुख पाया देखो मन विचार।
सतगुरु जी सानू सारे नू संबोधन करके कहिंदे कि एक गल चंगी तरह विचार के देखो कि अज तक परमात्मा तो बिना किसी ने सुख माणे है, बंदे को धन आ जाए रुतबा आ जाए विद्या आ जाए सब कुछ आ जाए, दुनिया च धनवाना की कमी नहीं है विद्वाना की कमी नहीं है रुतबिया वालियां की कमी नहीं, उन्होंने पुछो जाके तुसी सुखी हो गए हो। गुरबाणी कहिंदी चंगी तरह विचार करके देख लो परमात्मा तो बिना अज तक किसी ने सुख माणिया नहीं है सुख पाया नहीं है।
हर पढ़ना हर बुझना ਹਰ ਸਿਉਂ ਰੱਖੋ ਪਿਆਰ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਭਾਈ, ਜੇ ਪੜ੍ਹਦੇ ਹੋ ਤਾਂ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ। ਵਾਹਿਗੁਰੂ ਜੀ ਦੇ ਨਾਮ ਲਈ ਪੜ੍ਹੀਏ, ਵਾਹਿਗੁਰੂ ਜੀ ਦੇ ਨਾਮ ਨੂੰ ਲਿਖੀਏ, ਵਾਹਿਗੁਰੂ ਜੀ ਦੇ ਨਾਮ ਨੂੰ ਗਾਈਏ, ਅਤੇ ਸਾਹਿਬ ਜੀ ਕਹਿੰਦੇ ਹੋਏਗਾ ਕਿ ਫਿਰ ਸਾਡਾ ਇਹ ਪਰਮਾਤਮਾ ਦੇ ਨਾਲ ਪਿਆਰ ਬਣ ਜਾਏਗਾ।
ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ।
ਕੇਵਲ ਵਾਹਿਗੁਰੂ ਜੀ ਨੂੰ ਜਪੀਏ, ਪੜ੍ਹਾਈ ਦਾ ਮਨੋਰਥ ਜਿੱਥੇ ਜ਼ਿੰਦਗੀ ਅੰਦਰ ਕਾਮਯਾਬ ਹੋਣਾ, ਜ਼ਿੰਦਗੀ ਦੀ ਕਾਮਯਾਬੀ ਹੈ ਕਿ ਸਾਡਾ ਜੀਵਨ ਸਫਲ ਹੋ ਜਾਏ। ਜੀਵਨ ਸਫਲ ਹੋਏਗਾ ਪਰਮਾਤਮਾ ਦੇ ਪਿਆਰ ਵਿੱਚ ਜੁੜਿਆ। ਹਰ ਜਪੀਏ ਹਰ ਧਿਆਈਏ ਹਰ ਕਾ ਨਾਮ ਆਧਾਰ। ਜ਼ਿੰਦਗੀ 'ਚ ਪਰਮਾਤਮਾ ਦੇ ਨਾਮ ਨੂੰ ਜਪੀਏ, ਵਾਹਿਗੁਰੂ ਜੀ ਦੇ ਨਾਮ ਨੂੰ ਧਿਆਈਏ, ਅਤੇ ਵਾਹਿਗੁਰੂ ਜੀ ਦਾ ਨਾਮ ਹੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਭਾਈ।
ਲੇਖ ਨਾ ਮਿਟੇ ਹੇ ਸਖੀ ਜੋ ਲਿਖਿਆ ਕਰਤਾਰ।
ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੈ ਭਾਈ, ਜੋ ਆਪਾਂ ਕਰਮ ਕਰਦੇ ਹਾਂ ਨਾ, ਉਹ ਕਰਮ ਸਾਡਾ ਲੇਖ ਬਣ ਜਾਂਦਾ। ਅਤੇ ਜਿਹੜੇ ਕਰਮ ਅਸੀਂ ਲਾਲਚ ਲੱਗ ਵਾਹਿਗੁਰੂ ਨਾਲੋਂ ਟੁੱਟ ਕੇ ਕੀਤੇ ਨੇ, ਉਹ ਸਾਡੇ ਅੰਦਰ ਹੰਕਾਰ ਦੇ ਲੇਖ ਬਣ ਗਏ। ਕਰਮ ਅਸੀਂ ਕਰਦੇ ਹਾਂ, ਲੇਖ ਪਰਮਾਤਮਾ ਲਿਖਦਾ। ਅਤੇ ਜਿਹੜੇ ਲੇਖ ਪਰਮਾਤਮਾ ਨੇ ਸਾਡੇ ਅੰਦਰ ਲਿਖ ਦਿੱਤੇ ਨਾ, ਉਹ ਸਾਡੀਆਂ ਸਿਆਣਪਾਂ ਨਾਲ ਨਹੀਂ ਮਿਟਣੇ। ਉਹ ਇਹ ਨਹੀਂ ਕਿ ਕਿਤੇ ਇਸ਼ਨਾਨ ਕਰ ਲਓ ਮਿਟ ਜਾਣਗੇ, ਜਾਂ ਕਿਤੇ ਦਾਨ ਕਰ ਦਿਓ ਮਿਟ ਜਾਣਗੇ, ਜਾਂ ਕੁਝ ਥੋੜ੍ਹਾ ਜਿਹਾ ਪੜ੍ਹ ਲਓ ਮਿਟ ਜਾਣਗੇ। ਉਹ ਤਾਂ ਵਾਹਿਗੁਰੂ ਜੀ ਦੀ ਬਖਸ਼ ਨਾਲ ਮਿਲਣੇ ਨੇ। ਜੋ ਆਪਾਂ ਗੁਰੂ ਕੋਲ ਆ ਕੇ ਪੜ੍ਹਦੇ ਹਾਂ, ਸੁਣਦੇ ਹਾਂ, ਇਹਦਾ ਮਨੋਰਥ ਹੈ ਕਿ ਤਾਂ ਵਾਹਿਗੁਰੂ ਜੀ ਦੀ ਰਹਿਮਤ ਸਾਡੇ 'ਤੇ ਹੋ ਜਾਏ। ਗੁਰਪ੍ਰਸਾਦ ਤੋਂ ਬਿਨਾਂ, ਵਾਹਿਗੁਰੂ ਜੀ ਦੀ ਮਿਹਰ ਤੋਂ ਬਿਨਾਂ, ਇਹ ਸਾਡੇ ਅੰਦਰ ਜੋ ਲੇਖ ਲਿਖੇ ਨੇ, ਸੰਸਕਾਰ ਬਣੇ ਨੇ, ਇਹ ਨਹੀਂ ਮਿਟ ਸਕਦੇ।
ਆਪੇ ਕਾਰਨ ਜਿਨ ਕੀਆ ਕਰ ਕਿਰਪਾ ਪਾਗ ਤਾਰ।
ਜਿਸ ਪਰਮਾਤਮਾ ਨੇ ਇਹ ਸਾਰਾ ਜਗਤ ਬਣਾਇਆ, ਸਾਨੂੰ ਵੀ ਬਣਾਇਆ, ਸਾਡੇ ਅੰਦਰ ਕਹਿ ਲਓ ਕਿ ਹੋਮੇ ਨੂੰ ਪਾ ਕੇ ਸਾਨੂੰ ਵਿਛੋੜਿਆ ਆਪਣੇ ਨਾਲੋਂ, ਜਦੋਂ ਪਰਮਾਤਮਾ ਸਾਡੇ ਅੰਦਰ ਆਪਣੀ ਚਰਨ ਰੱਖ ਦਿੰਦਾ ਨਾ, ਕਰ ਕਿਰਪਾ ਪਾਗ ਤਾਰ ਭਾਵ ਸਾਡੇ ਅੰਦਰ ਆ ਕੇ ਵਸ ਜਾਂਦਾ, ਉਦੋਂ ਇਹ ਲੇਖ ਮਿਟ ਸਕਦੇ। ਇਹ ਆਪਾਂ ਕਹਿ ਸਕਦੇ ਹਾਂ ਕਿ ਬਾਹਰਲੇ ਸਾਧਨਾਂ ਦੇ ਰਾਹੀਂ ਸਾਡੇ ਅੰਦਰਲੇ ਸੰਸਕਾਰ ਨਹੀਂ ਮਿਟਦੇ, ਲੇਖ ਨਹੀਂ ਮਿਟਦੇ। ਮਿਟਦੇ ਕਦੋਂ ਨੇ? ਜਦੋਂ ਪਰਮਾਤਮਾ ਦਾ ਨਾਮ ਸਾਡੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ।
ਕਰਤੇ ਹੱਥ ਵਡਿਆਈਆਂ ਬੂਝੋ ਗੁਰ ਵਿਚਾਰ।
ਵਾਹਿਗੁਰੂ ਜੀ ਕਹਿੰਦੇ ਗੁਰੂ ਕੇ ਉਪਦੇਸ਼ ਰਾਹੀਂ ਚੰਗੀ ਤਰ੍ਹਾਂ ਵਿਚਾਰ ਲਓ, ਤੁਸੀਂ ਸਮਝ ਲਓ ਕਿ ਇਹ ਸਾਰੀਆਂ ਵਡਿਆਈਆਂ ਵਾਹਿਗੁਰੂ ਜੀ ਦੇ ਹੱਥ ਨੇ। ਗੁਰਬਾਣੀ ਕਹਿੰਦੀ ਹੈ ਉੱਦਮ ਕਰਨਾ ਸਾਡਾ ਫਰਜ਼ ਹੈ, ਪਰ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਣ ਦੇ ਨਾਂ ਲਹਿਣ ਇੱਕ ਨਾਂ ਸੁੱਤਿਆਂ ਦੇ ਉਠਾ। ਦਾਤ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ। ਉੱਦਮ ਆਪਾਂ ਕਰਨਾ, ਅਰਦਾਸ ਕਰਨੀ ਹੈ, ਗੁਰੂ ਕੋਲ ਆਉਣਾ, ਪਰ ਇਹ ਦਾਤ ਵਾਹਿਗੁਰੂ ਜੀ ਦੇ ਹੱਥ ਵਿੱਚ ਪਈ। ਗੁਰੂ ਕੇ ਸ਼ਬਦ ਦੇ ਰਹੀ ਇਹਨੂੰ ਚੰਗੀ ਤਰ੍ਹਾਂ ਜਾਣ ਲਓ।
ਲਿਖਿਆ ਫੇਰ ਨਾ ਸਕੀਐ ਜਿਉਂ ਪਾਵੀ ਤਿਉਂ ਸਾਰ।
ਇਸ ਕਰਕੇ ਜੋ ਸਾਡੇ ਕਰਮਾਂ ਦੇ ਲੇਖ ਲਿਖੇ ਗਏ ਨੇ, ਉਹਨੂੰ ਆਪਾਂ ਨਹੀਂ ਬਦਲ ਸਕਦੇ। ਗੁਰਬਾਣੀ ਨੇ ਇੱਕ ਬਚਨ ਕਿਹਾ, ਜੈਸਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਜੋ ਆਪਾਂ ਬੀਜਦੇ ਹਾਂ ਨਾ, ਉਹ ਸਾਨੂੰ ਵੱਢਣਾ ਪੈਣਾ। ਪਰ ਇਹ ਦਾਤ ਜਦੋਂ ਰਹਿਮਤ ਦੀ ਹੋ ਜਾਏ ਨਾ, ਵਾਹਿਗੁਰੂ ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਫਿਰ ਮਨੁੱਖ ਦੇ ਇਹ ਲੇਖ ਜਿਹੜੇ ਨੇ ਉਹ ਮਿਟ ਜਾਂਦੇ ਨੇ। ਇਸ ਕਰਕੇ ਅਰਦਾਸ ਕਰੀਏ ਵਾਹਿਗੁਰੂ ਜੀ, ਜਿਵੇਂ ਵੀ ਰਹਿਮਤ ਕਰੋ, ਸਾਡੀ ਜ਼ਿੰਦਗੀ ਨੂੰ ਸਵਾਰ ਲਓ, ਆਪਣੇ ਨਾਲ ਜੋੜ ਲਓ ਜੀ।
ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ।
ਇਹ ਵਾਹਿਗੁਰੂ ਜੀ ਤੁਹਾਡੀ ਮਿਹਰ ਦੇ ਨਾਲ ਹੀ ਸਾਨੂੰ ਸੁੱਖ ਮਿਲਣਾ। ਜਨਮ ਵਾਹਿਗੁਰੂ ਜੀ ਦੀ ਮਿਹਰ ਸਦਕਾ ਮਿਲਿਆ ਹੈ ਨਾ, ਸੁੱਖ ਵੀ ਉਹਦੀ ਮਿਹਰ ਨਾਲ ਮਿਲਣਾ। ਬੰਦਾ ਇਹ ਸੋਚੇ ਕਿ ਸੁੱਖ ਆਪਣੀ ਸਿਆਣਪ ਦੇ ਨਾਲ ਹੀ ਪ੍ਰਾਪਤ ਕਰ ਲਵਾਂਗਾ, ਧਨ ਰਾਹੀਂ ਪ੍ਰਾਪਤ ਕਰ ਲਵਾਂ, ਗੁਰਬਾਣੀ ਕਹਿੰਦੀ ਸੁੱਖ ਨਾ ਹੀ ਬਹੁਤੇ ਧਨ ਖੱਟ ਹੈ, ਸੁੱਖ ਨਾ ਹੀ ਪੇਖੇ ਨਿਰਤ ਨੱਟ ਹੈ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ। ਜੋ ਮਰਜ਼ੀ ਮਨੋ ਕਰ ਲਏ, ਸੁੱਖ ਜਿਹੜਾ ਵਾਹਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਨਹੀਂ ਮਿਲਣਾ। ਇਸ ਕਰਕੇ ਸਾਹਿਬ ਜੀ ਕਹਿੰਦੇ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਜਿਵੇਂ ਵੀ ਹੋ ਸਕਦਾ ਸਾਡੇ 'ਤੇ ਰਹਿਮਤ ਕਰੋ, ਨਾਨਕ ਸ਼ਬਦ ਵਿਚਾਰ। ਸਤਿਗੁਰੂ ਜੀ ਸਾਨੂੰ ਕਹਿੰਦੇ ਕਿ ਗੁਰੂ ਕੇ ਸ਼ਬਦ ਦੀ ਵਿਚਾਰ ਨੂੰ ਹਿਰਦੇ 'ਚ ਵਸਾਓ। ਜਦੋਂ ਗੁਰੂ ਦੀ ਰਹਿਮਤ ਹੋਏਗੀ, ਪਰਮਾਤਮਾ ਦੀ ਬਖਸ਼ ਦੇ ਪਾਤਰ ਬਣ ਜਾਵਾਂਗੇ, ਸੁੱਖ ਮਿਲ ਜਾਏਗਾ।
ਮਨਮੁਖ ਭੂਲੇ ਪਚ ਮੂਏ ਉਭਰੇ ਗੁਰ ਵਿਚਾਰ।
ਮਨਮੁਖ ਦਾ ਅਰਥ ਹੈ ਕਿ ਜਿਹੜੇ ਮਨ ਦੀ ਮਤ ਮਗਰ ਚੱਲਦੇ ਨੇ, ਗੁਰੂ ਦੀ ਗੱਲ ਨੂੰ ਸੁਣਨ ਲਈ ਤਿਆਰ ਨਹੀਂ, ਉਹ ਮਨਮੁਖ ਜਿਹੜੇ ਭੁੱਲੇ ਹੋਏ ਨੇ ਜ਼ਿੰਦਗੀ ਦੇ ਅੰਦਰ। ਸਾਹਿਬ ਜੀ ਕਹਿੰਦੇ ਪਚ ਮੂਏ, ਪਚ ਮੂਏ ਦਾ ਅਰਥ ਕਿ ਉਹ ਵਿਕਾਰਾਂ ਵਿੱਚ ਗਰਕ ਹੋ ਗਏ, ਖਚਤ ਹੋ ਗਏ। ਅਤੇ ਜਿਹੜੇ ਅੱਜ ਤੱਕ ਬਚੇ ਨੇ, ਉਹ ਬਚੇ ਨੇ ਗੁਰੂ ਕੇ ਸ਼ਬਦ ਦੀ ਵਿਚਾਰ ਰਾਹੀਂ। ਸਤਿਗੁਰੂ ਜੀ ਨੇ ਇੱਕ ਬਚਨ ਕਿਹਾ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨੀ ਸੱਚ ਨਾਮ चित लाया। मनमुख माया की ममता की खुराक बन जाते, विकारां की खुराक बन जाते हैं, दुखां की खुराक बन जाते हैं, पर गुरमुख जन वो माया तो उच्चे उठ जाते, दुखां तो उभर जाते हैं। साहब जी कहते जो उभरे ने वो गुरु के शब्द विचार दे राही उभरे हैं।
जे पुरख नदर ना आवे तिसका क्या कर कहे आ जाए।
पुरख का अर्थ है इत्थे परमात्मा वाहिगुरु जी, खखे नू औंकड़ है, वो परमात्मा सानू नज़र नहीं आउंदा, इन्हां अखां दे नाल सानू नज़र नहीं आउंदा। तो सतगुरु जी कहिंदे जिहड़ा परमात्मा सानू नज़र नहीं आउंदा भाई, उहदे बारे आपां की कह सकते हैं, जां उहदे गुण किवें गा सकते, उहदी विचार किवें कर सकते हाँ।
बलिहारी गुर आपणे जिन हिरदै दिता दिखाए।
परमात्मा सानू नज़र नहीं आउंदा, पर वाहिगुरु जी ने कृपा की, गुरु नू भेज दिता है, सतगुरु विच आप रखियो कर प्रगट आख सुनाया। गुरु विच परमात्मा बैठा, गुरु पूर्ण नारायण है। मैं अपने गुरु तो बलिहार जांदा हाँ जी, जिस सतगुरु ने मैनू प्रगट करके हिरदे चो परमात्मा दिखा दिता। गुरबाणी कहती है कि परमात्मा तुहाडे हिरदे च है, गुरु कहिंदे तेरे हिरदे च है। सतगुरु जी कहिंदे मैं अपने सतगुरु तो बलिहार भूले मार्ग जिन्हें बताया, ऐसा गुर वडभागी पाया। दुनिया पहाड़ां चों, जंगलां चों, पर्वतां चों जां बाहरों जाके परमात्मा नूं लभदी है, पर साहब जी कहिंदे मैं अपने सतगुरु तों बलिहार हाँ जिन्हें मैनू मेरे हिरदे चों परमात्मा दे दीदार करा दिते।
पांधा पड़िया आखिए विद्या विचरै सहज सुपाए।
पांधा दा अर्थ है जिन्हों अजकल आपां टीचर कहिंदे आ, बच्चियां नूं पढ़ाउण वाला। साहब जी कहिंदे पांधा उही पढ़िया लिखिया गिणिया जाणा है जिहड़ा विद्या विचरे सहज सुभाए, जिहड़ा विद्या नूं प्राप्त करके ना सहज विच आ जाए, उहदी जिंदगी च शांति आ जाए, उहदी जिंदगी च सहज आ जाए, अडोलता आ जाए, जिहड़ा विद्या दी विचार करे, तां ही आपां गिणांगे ना। बड़े बड़े अजकल विद्वान टीचर ने, पढ़े लिखे ने, उहनां दी पढ़िया लिखिया दी इही पहचान है कि जे उन्हां दी जिंदगी च सहज आ गया, शांति आ गई है, प्यार आ गया, तां
विद्या सोधै तत लहै राम नाम लिव लाए।
पांधा पढ़िया उही कहा जाएगा जिहड़ा विद्या नूं सोध दा अर्थ भाव समझदा है, ते तत नूं जाण लैंदा है, परमात्मा दे नाम नूं जाण लैंदा है, जिहड़ा विद्या दे राहीं परमात्मा दे प्यार विच जुड़ जांदा है। विद्या बहुत उत्तम चीज़ है। ज़्यादातर आपां देखदे गुरु नानक साहब जी ने एक थां दे बचन कहे ने, पढ़िया होयां दी गल करदे आ, कहण लगे हरणा बाजां तै सिक धारां इन्हां पढ़िया नौ फांदी लागी जात फहाइन। सतगुरु जी कहिंदे इक हिरण भी पढ़िया हुंदा है, बाज भी पढ़िया हुंदा है, सिकदार भी पढ़िया हुंदा है। सिकदार दा जिहड़े वड्डे वड्डे रुतबियां ते वजीर अमीर बैठे ने, शिकारी जंगल चों हिरण नूं फड़दा ट्रेन करदा, बाज नूं फड़दा ट्रेन करदा, जंगल च चलिया जांदा है। ਉਹ ਪੜ੍ਹਿਆ ਲਿਖਿਆ ਹਿਰਨ ਬਾਜ ਜਿਹੜਾ ਨਾ ਹੋਰਨਾ ਹਿਰਨਾ ਬਾਜ ਉਹਨੂੰ ਕਹਿੰਦੇ ਮੇਰੇ ਮਗਰ ਆ ਜਾਓ ਜੇ ਬਚਣੇ, ਉਹ ਲਿਆ ਕੇ ਸ਼ਿਕਾਰੀ ਦੇ ਜਾਲ 'ਚ ਫਸਾ ਦਿੰਦਾ। ਕਿ ਵੀ ਪੜ੍ਹਿਆ ਸੀ, ਕਈ ਲੋਕ ਵਿਦਿਆ ਪੜ੍ਹਦੇ ਨੇ ਪਰ ਆਪਣੀ ਜਾਤ ਨੂੰ ਹੀ ਖਤਮ ਕਰਨ ਦੇ ਲਈ ਤੁਰ ਪੈਂਦੇ ਨੇ ਵਿਦਿਆ ਦੇ ਰਾਹੀਂ। ਸਾਹਿਬ ਜੀ ਕਹਿੰਦੇ ਇਹ ਕੋਈ ਵਿਦਿਆ ਨਹੀਂ, ਇਹ ਕੋਈ ਪੜ੍ਹੇ ਲਿਖੇ ਦੀ ਪਹਿਚਾਣ ਨਹੀਂ। ਪਾਂਧਾ ਉਹ ਹੈ, ਪੜ੍ਹਿਆ ਲਿਖਿਆ ਉਹ ਹੈ ਜਿਹੜਾ ਵਿਦਿਆ ਨੂੰ ਪੜ੍ਹ ਕੇ ਤੱਤ ਨਾਲ ਜੁੜੇ ਅਤੇ ਵਾਹਿਗੁਰੂ ਜੀ ਦੇ ਨਾਮ ਦੀ ਵਿਚਾਰ ਕਰੇ, ਉਹਦੇ ਨਾਲ ਲਿਵ ਲਗਾ ਲਏ।
ਮਨਮੁਖ ਵਿਦਿਆ ਬਿਕਰਦਾ ਬੇਖ ਖਟੇ ਬੇਖ ਖਾਏ।
ਮਨਮੁਖ ਦੀ ਪਹਿਚਾਣ ਇਹ ਹੈ ਕਿ ਜੇ ਵਿਦਿਆ ਉਹਦੇ ਕੋਲ ਆ ਵੀ ਜਾਏ ਨਾ, ਤਾਂ ਵਿਦਿਆ ਦੇ ਰਾਹੀਂ ਉਹ ਵਿਦਿਆ ਨੂੰ ਵੇਚਣਾ ਸ਼ੁਰੂ ਕਰ ਦਿੰਦਾ, ਵਿਦਿਆ ਨੂੰ ਕਮਾਈ ਦਾ ਸਾਧਨ ਬਣਾਉਣਾ ਸ਼ੁਰੂ ਕਰ ਦਿੰਦਾ। ਆਪਾਂ ਦੇਖਦੇ ਹਾਂ ਅੱਜ ਦੁਨੀਆ 'ਚ ਵਿਦਿਆ ਜਿਹੜੀ ਹੈ ਉਹ ਕੇਵਲ ਪੈਸੇ ਲਈ ਹੀ ਚੱਲ ਰਹੀ ਹੈ। ਵੱਡੇ ਵੱਡੇ ਜਿਹੜੇ ਪੈਸੇ ਕਮਾਉਣ ਵਾਲਿਆਂ ਨੇ ਵਿੱਦਿਅਕ ਅਦਾਰੇ ਬਣਾਉਣੇ ਸ਼ੁਰੂ ਕਰਤੇ ਕਿ ਆਪਾਂ ਪੈਸਾ ਕਿਵੇਂ ਕਮਾਉਣਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਮਨਮੁੱਖ ਬੰਦਾ ਵਿੱਦਿਆ ਨੂੰ ਜੋ ਵੇਚਦਾ ਹੈ ਨਾ, ਬਿਖ ਖਾਏ, ਉਹ ਕੇਵਲ ਜ਼ਹਿਰ ਹੀ ਖਾ ਰਿਹਾ ਹੈ।
ਮੂਰਖ ਸ਼ਬਦ ਨਾ ਚੀਨਈ ਸੂਝ ਬੂਝ ਨਹਿ ਕਾਏ।
ਤੇ ਮਨ ਦੀ ਮਤ ਮਗਰ ਚੱਲਣ ਵਾਲਾ ਵਿੱਦਿਆ ਨੂੰ ਪ੍ਰਾਪਤ ਕਰਕੇ ਲੋਭੀ ਹੋ ਜਾਂਦਾ, ਹੰਕਾਰੀ ਹੋ ਜਾਂਦਾ, ਉਹਨੂੰ ਸਤਿਗੁਰੂ ਜੀ ਮੂਰਖ ਕਹਿੰਦੇ ਨੇ। ਸਤਿਗੁਰੂ ਜੀ ਦਾ ਬਚਨ ਕੇ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰਾ। ਪੜ੍ਹਿਆ ਹੈ ਪਰ ਸਿਆਣਾ ਨਹੀਂ ਬਣ ਸਕਿਆ, ਵਿਚਾਰਵਾਨ ਨਹੀਂ ਬਣ ਸਕਿਆ। ਸੋ ਸਤਿਗੁਰੂ ਜੀ ਕਹਿੰਦੇ ਅਜਿਹਾ ਮੂਰਖ ਮਨਮੁੱਖ ਜਿਹੜਾ ਹੈ ਨਾ, ਉਹ ਗੁਰੂ ਦੇ ਸ਼ਬਦ ਨੂੰ ਪਹਿਚਾਣਦਾ ਨਹੀਂ, ਉਹਨੂੰ ਕੋਈ ਸੂਝ ਬੂਝ ਜ਼ਿੰਦਗੀ ਦੀ ਪ੍ਰਾਪਤ ਨਹੀਂ ਹੁੰਦੀ।
ਪਾਂਧਾ ਗੁਰਮੁਖ ਆਖੀਐ ਚਾਟੜਿਆਂ ਮਤ ਦੇ।
ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਫਿਰ ਕਹਿ ਰਹੇ ਨੇ ਕਿ ਪਾਂਧਾ ਉਹੀ ਗੁਰਮੁਖ ਗਿਣਿਆ ਜਾਂਦਾ ਜਿਹੜਾ ਚਾਟੜਿਆਂ ਨੂੰ ਵੀ ਇਹ ਮਤ ਦੇ। ਚਾਟੜਿਆਂ ਦਾ ਅਰਥ ਆਪਣੇ ਵਿਦਿਆਰਥੀਆਂ ਨੂੰ, ਸਟੂਡੈਂਟਸ ਨੂੰ ਵੀ ਇਹ ਮਤ ਦੇ। ਜਿੱਥੇ ਪਾਂਧਾ ਆਪ ਪਰਮਾਤਮਾ ਦੇ ਨਾਮ ਨਾਲ ਜੁੜੇ, ਜਿੱਥੇ ਪਰਮਾਤਮਾ ਪਾਂਧਾ ਆਪ ਸਹਿਜ ਵਿੱਚ ਆ ਜਾਏ, ਜਿੱਥੇ ਪਾਂਧਾ ਆਪ ਜ਼ਿੰਦਗੀ ਅੰਦਰ ਪਰਮਾਤਮਾ ਵਿੱਚ ਲਿਵ ਜੋੜ ਲਏ, ਉਹ ਆਪਣੇ ਵਿਦਿਆਰਥੀਆਂ ਨੂੰ ਵੀ ਇਹ ਮਤ ਦੇ, ਉਹਨੂੰ ਆਪਾਂ ਗੁਰਮੁਖ ਪਾਂਧਾ ਕਹਾਂਗੇ, ਗੁਰਮੁਖ ਟੀਚਰ ਕਹਾਂਗੇ।
ਨਾਮ ਸੰਭਾਲੋ ਨਾਮ ਸੰਗ੍ਰਹ ਲਾਹਾ ਜਗ ਮਹਿਲੇ।
ਸਤਿਗੁਰੂ ਜੀ ਕਹਿੰਦੇ ਪਾਂਧਾ ਉਹੀ ਗਿਣਿਆ ਜਾਣਾ ਜਿਹੜਾ ਨਾਮ ਨਾਲ ਜੁੜਿਆ, ਅਤੇ ਸਤਿਗੁਰੂ ਜੀ ਨੇ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਦਿੱਤੀ ਵੀ ਨਾਮ ਸੰਭਾਲੋ ਨਾਮ ਸੰਗ੍ਰਹ, ਜ਼ਿੰਦਗੀ ਅੰਦਰ ਨਾਮ ਨੂੰ ਚੇਤੇ ਕਰੋ, ਨਾਮ ਨੂੰ ਇਕੱਤਰ ਕਰੋ, ਇਹ ਜ਼ਿੰਦਗੀ ਦਾ ਲਾਹਾ ਹੈ। ਲਾਹਾ ਦਾ ਅਰਥ ਆਪਾਂ ਜਿਹਨੂੰ ਕਹਿੰਦੇ ਨਫ਼ਾ ਕਮਾਉਣਾ। ਮਨੁੱਖ ਜ਼ਿੰਦਗੀ ਅੰਦਰ ਕੋਈ ਲਾਹਾ ਲੈਣ ਲਈ ਆਇਆ ਹੈ ਨਾ, ਕੋਈ ਵੀ ਕੰਮ ਆਪਾਂ ਕਰਦੇ ਹਾਂ ਉਹਦੇ ਮਕਸਦ ਮਗਰ ਮਕਸਦ ਹੁੰਦਾ ਕਿ ਚਲੋ ਇਸ ਕੰਮ ਕਰਨ ਤੋਂ ਬਾਅਦ ਸਾਨੂੰ ਕੋਈ ਫਾਇਦਾ ਹੋਏਗਾ, ਕੋਈ ਨਫ਼ਾ ਹੋਏਗਾ। ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਇਹ ਵੀ ਕੋਈ ਲਾਹਾ ਲੈਣ ਦੇ ਲਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਹੈ ਕਿ ਲਾਹੇ ਕਾਰਨ ਆਇਆ ਜੱਗ। ਆਪਾਂ ਇਸ ਦੁਨੀਆ ਅੰਦਰ ਲਾਹਾ ਲੈਣ ਲਈ ਆਏ ਹਾਂ, ਅਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਲਾਹਾ ਖੱਟਣ ਦਾ ਤਰੀਕਾ ਪਤਾ ਕੀ ਹੈ? ਜਿੱਤ ਸੇਵੀਐ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਏ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀ ਚਈ ਦੇ ਲੰਮੀ ਨਦਰ ਨਿਹਾਲੀਐ, ਜਿੱਤ ਸਾਹਿਬ ਨਾਲ ਨਾ ਹਾਰੀਏ ਅਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਜ਼ਿੰਦਗੀ ਦਾ ਲਾਹਾ ਇਹ ਹੈ ਕਿ ਜਿਸ ਪਰਮਾਤਮਾ ਨੂੰ ਚੇਤੇ ਕੀਤੇ ਸੁੱਖ ਮਿਲਦੇ ਉਹਨੂੰ ਸਦਾ ਹੀ ਆਪਾਂ ਚੇਤੇ ਰੱਖੀਏ। ਜ਼ਿੰਦਗੀ ਦਾ ਲਾਹਾ ਇਹ ਹੈ ਕਿ ਆਪਾਂ ਜ਼ਿੰਦਗੀ ਅੰਦਰ ਕੋਈ ਇਹੋ ਜਿਹਾ ਕਰਮ ਨਾ ਕਰੀਏ ਜਿਹਨੂੰ ਕਰਨ ਤੋਂ ਬਾਅਦ ਸਾਨੂੰ ਦੁੱਖ ਮਿਲੇ। ਗੁਰਬਾਣੀ ਕਹਿੰਦੀ ਜਿਤਨੇ ਵੀ ਦੁੱਖ ਨੇ ਉਹ ਸਾਡੇ ਕੀਤੇ ਹੋਏ ਕਰਮਾਂ 'ਚੋਂ ਪੈਦਾ ਹੁੰਦੇ ਨੇ। ਪਰਮਾਤਮਾ ਨੇ ਦੁੱਖ ਨਹੀਂ ਦਿੱਤਾ, ਪਰਮਾਤਮਾ ਨੇ ਸੁੱਖਾਂ ਲਈ ਇਹ ਜ਼ਿੰਦਗੀ ਦਿੱਤੀ ਹੈ। ਇਹ ਜ਼ਿੰਦਗੀ ਸੁੱਖ ਮਾਨਣ ਦੇ ਲਈ, ਆਨੰਦ ਮਾਨਣ ਦੇ ਲਈ ਹੈ। ਅਤੇ ਸਾਹਿਬ ਜੀ ਕਹਿੰਦੇ ਇਸ ਕਰਕੇ ਆਪਾਂ ਇਹੋ ਜਿਹੀ ਘਾਲਣਾ, ਇਹੋ ਜਿਹੀ ਕਿਰਤ ਕਰੀਏ ਹੀ ਨਾ ਜਿਹਦੇ ਰਾਹੀਂ ਸਾਨੂੰ ਆਖਰ ਝੂਰਨਾ ਪਏ, ਪਛਤਾਉਣਾ ਪਏ, ਅਤੇ ਅਖੀਰ 'ਤੇ ਬਚਨ ਕੇ ਕਿਛ ਲਾਹੇ ਉੱਪਰ ਘਾਲੀਏ, ਕੋਈ ਲਾਹੇ ਬੰਦਾ ਕਰਮ ਕਰੀਏ। ਸਤਿਗੁਰੂ ਜੀ ਨੇ ਸਾਨੂੰ ਸਮਝਾਉਂਦੇ ਆ ਬੜੇ ਪਿਆਰ ਦੇ ਨਾਲ, ਕਿੰਨੇ ਸੋਹਣੇ ਬਚਨ ਕੇ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ ਆਗੇ ਬਸਣ ਸੁਹੇਲਾ। ਸਾਹਿਬ ਜੀ ਨੇ ਪਿਆਰ ਨਾਲ ਕਿਹਾ ਕਿ ਇਹ ਮਿੱਤਰ ਗੁਰਸਿੱਖ, ਮੈਂ ਬੇਨਤੀ ਕਰਕੇ ਗੱਲ ਕਹਿਣਾ ਕਿ ਅੱਜ ਜਿਹੜਾ ਵੇਲਾ ਮਿਲਿਆ ਨਾ, ਜ਼ਿੰਦਗੀ ਦਾ ਟਾਈਮ ਸਮਾਂ ਜਿਹੜਾ ਮਿਲਿਆ, ਪੀਰੀਅਡ ਜਿਹੜਾ ਮਿਲਿਆ ਹੈ, ਇਹ ਜ਼ਿੰਦਗੀ ਤਾਂ ਗੁਰੂ ਦੀ ਸੇਵਾ ਕਰਨ ਦੇ ਲਈ ਹੈ, ਪਰਮਾਤਮਾ ਦੀ ਸੇਵਾ ਕਰਨ ਦਾ ਇਹ ਵੇਲਾ। ਜੇ ਇੱਥੇ ਸੇਵਾ ਕਰੇਗਾ ਲਾਹਾ ਖੱਟ ਕੇ ਜਾਏਗਾ, ਇੱਥੇ ਸਿਮਰਨ ਕਰੇਗਾ ਲਾਹਾ ਖੱਟ ਕੇ ਜਾਏਗਾ। ਅਸੀਂ ਸੋਚਦੇ ਧਨ ਕਮਾ ਲਓ ਇਹੀ ਜ਼ਿੰਦਗੀ ਦਾ ਲਾਹਾ ਹੈ, ਧਨ ਕਮਾਈ ਚਲੇ ਜਾਂਦੇ ਕਮਾਈ ਚਲੇ ਜਾਂਦੇ, ਅਖੀਰ ਵੇਲੇ ਧਨ ਨਾਲ ਤਾਂ ਜਾਂਦਾ ਨਹੀਂ ਹੈ। ਭਾਈ ਗੁਰਦਾਸ ਜੀ ਨੇ ਮਨੁੱਖ ਦੀ ਇਹ ਹਾਲਤ ਬਿਆਨ ਕਰਦੇ ਇੱਕ ਬੜੀ ਸੋਹਣੀ ਗੱਲ ਕਹੀ। ਮਧੂ ਮੱਖੀ ਹੁੰਦੀ ਨਾ ਸ਼ਹਿਦ ਦੀ ਮੱਖੀ, ਉਹ ਬੜੀ ਮਿਹਨਤ ਕਰਕੇ ਸ਼ਹਿਦ ਇਕੱਤਰ ਕਰਦੀ ਹੈ, ਮਾਖੀਓ ਦਾ ਜਿਹੜਾ ਛੱਤਾ ਹੁੰਦਾ ਉਹਦੇ ਵਿੱਚ ਇਕੱਤਰ ਕਰਦੀ ਹੈ, ਜਿੰਨਾ ਉਹ ਕਿੰਨਾ ਸਾਰਾ ਇਕੱਤਰ ਹੁੰਦਾ ਨਾ। ਇੱਕ ਦਿਨ ਸ਼ਹਿਦ ਚੋਣ ਵਾਲਾ ਹੁੰਦਾ, ਸਾਰਾ ਸ਼ਹਿਦ ਚੋ ਕੇ ਲੈ ਜਾਂਦਾ, ਵਿਚਾਰੀ ਖਾਲੀ ਰਹਿ ਜਾਂਦੀ ਹੈ, ਉਹਦੀਆਂ ਅੱਖਾਂ 'ਚ ਕਾਲਖੀ ਪੈਂਦੀ ਹੈ। ਗਊ ਸਾਰਾ ਦਿਨ ਚੁਗਦੀ ਹੈ, ਦੁੱਧ ਇਕੱਤਰ ਕਰਦੀ ਹੈ ਆਪਣੇ ਹਵਾਨੇ ਵਿੱਚ ਕਿ ਆਪਣੇ ਬੱਚੇ ਨੂੰ ਪਿਆਵਾਂਗੀ। ਜਦੋਂ ਰਾਤ ਨੂੰ ਆਉਂਦੀ ਹੈ, ਗਵਾਲਾ ਥੋੜ੍ਹਾ ਚਿਰ ਉਹਦੇ ਹੇਠਾਂ ਛੱਡਦਾ ਵੱਛੇ ਨੂੰ, ਜਦੋਂ ਦੁੱਧ ਉਤਾਰਦੀ ਹੈ, ਗਵਾਲਾ ਵੱਛੇ ਨੂੰ ਫੜ ਕੇ ਕਿੱਲੇ ਨਾਲ ਬੰਨ ਦਿੰਦਾ, ਬਾਕੀ ਸਾਰਾ ਦੁੱਧ ਖੋਹ ਕੇ ਲੈ ਜਾਂਦਾ। ਚੂਹਾ ਬੜੀ ਮਿਹਨਤ ਕਰਕੇ ਖੁੱਡ ਪੁੱਟਦਾ, ਖੁੱਡ ਵਿੱਚ ਰਹਿਣ ਲੱਗਦਾ ਨਾ। ਇੱਕ ਦਿਨ ਇੱਕ ਸੱਪ ਆਉਂਦਾ, ਨਾਲੇ ਚੂਹੇ ਨੂੰ ਖਾ ਲੈਂਦਾ, ਨਾਲੇ ਉਹਦੀ ਖੁੱਡ ਮੱਲ ਲੈਂਦਾ। ਭਾਈ ਸਾਹਿਬ ਜੀ ਕਹਿੰਦੇ ਮਨੁੱਖ ਦੀ ਵੀ ਹਾਲਤ ਇਹੀ ਹੈ। ਕਹਿੰਦਾ ਕਿ ਵੱਡਾ ਘਰ ਬਣਾ ਲਓ, ਇਹੀ ਜ਼ਿੰਦਗੀ ਦਾ ਲਾਹਾ ਹੈ। ਬਹੁਤ ਸਾਰਾ ਧਨ ਇਕੱਤਰ ਕਰ ਲਓ, ਵੱਧ ਤੋਂ ਵੱਧ ਬੈਲੈਂਸ ਬਣ ਜੇ, ਇਹੀ ਜ਼ਿੰਦਗੀ ਦਾ ਲਾਹਾ ਹੈ। ਵੱਡੇ ਤੋਂ ਵੱਡਾ ਰੁਤਬਾ ਪ੍ਰਾਪਤ ਕਰ ਲਓ, ਇਹੀ ਜ਼ਿੰਦਗੀ ਦਾ ਲਾਹਾ ਹੈ। ਮਨੁੱਖ ਨੇ ਇਹੀ ਕੁਝ ਗਿਣਿਆ ਨਾ, ਪਰ ਹੁੰਦਾ ਕੀ ਹੈ, ਹਾਲਤ ਸ਼ਹਿਦ ਦੀ ਮੱਖੀ ਵਾਲੀ, ਖਾਲੀ ਹੱਥ ਜਾਣਾ ਪੈਂਦਾ। ਹਾਲਤ ਸਾਡੀ ਉਸ ਚੂਹੇ ਵਾਲੀ ਜਿਹਦੀ ਘਰ ਨੂੰ ਸੱਪ ਆ ਕੇ ਮੱਲ ਲੈਂਦਾ। ਗੁਰਬਾਣੀ ਨੇ ਸਾਨੂੰ ਜ਼ਿੰਦਗੀ ਅੰਦਰ ਲਾਹਾ ਖੱਟਣ ਦੀ ਪ੍ਰੇਰਣਾ ਦਿੱਤੀ ਹੈ ਕਿ ਬੰਦਿਆ ਤੂੰ ਲਾਹਾ ਖੱਟਣ ਲਈ ਆਇਆ, ਪਰ ਲਾਹਾ ਕੀ? ਲਾਹਾ ਨਾਮ ਰਤਨ ਜਪ ਸਾਰ, ਲਾਹਾ ਹੈ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ, ਇਹ ਜ਼ਿੰਦਗੀ ਦਾ ਲਾਹਾ ਹੈ। ਆ ਜਿਹੜੀਆਂ ਘੜੀਆਂ ਵਾਹਿਗੁਰੂ ਜੀ ਨੇ ਸਾਨੂੰ ਦਿੱਤੀਆਂ ਨੇ ਸਤਿਗੁਰੂ ਜੀ ਦੇ ਇਸ ਪਾਵਨ ਪਵਿੱਤਰ ਅਸਥਾਨ 'ਤੇ ਬੈਠ ਕੇ ਗੁਰਬਾਣੀ ਨਾਲ ਜੁੜਨ ਦੇ ਲਈ, ਸਤ ਸੰਗਤ ਵਿੱਚ ਬੈਠਣ ਦੇ ਲਈ, ਇਹ ਜ਼ਿੰਦਗੀ ਦਾ ਲਾਹਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਲਾਹਾ ਖੱਟਣ ਲਈ ਆਏ ਹਾਂ, ਲਾਹੇ ਕਾਰਨ ਆਇਆ ਜੱਗ। ਆਪਾਂ ਇਸ ਦੁਨੀਆ ਅੰਦਰ ਕੇਵਲ ਲਾਹਾ ਲੈਣ ਲਈ ਆਏ ਹਾਂ। ਕੋਈ ਬੰਦਾ ਪ੍ਰਦੇਸ਼ ਵਿੱਚ ਜਾਂਦਾ, ਉਹ ਘਾਟਾ ਖਾਣ ਲਈ ਥੋੜ੍ਹਾ ਜਾਂਦਾ। ਆਪਾਂ ਨੂੰ ਵਾਹਿਗੁਰੂ ਜੀ ਨੇ ਪ੍ਰਦੇਸ਼ 'ਚ ਭੇਜਿਆ, ਕੋਲੋਂ ਪੂੰਜੀ ਦੇ ਕੇ ਭੇਜਿਆ, ਕੋਲੋਂ ਧਨ ਦੇ ਕੇ ਭੇਜਿਆ, ਸਾਨੂੰ ਜ਼ਿੰਦਗੀ ਦੇ ਕੇ ਭੇਜਿਆ, ਸਵਾਸ ਦੇ ਕੇ ਭੇਜਿਆ। ਉਹ ਇਸ ਕਰਕੇ ਸੀ ਆਪਾਂ ਜ਼ਿੰਦਗੀ ਦਾ ਕੋਈ ਲਾਹ ਖੜਦੇ। ਪਰਮਾਤਮਾ ਨੇ ਸਾਨੂੰ ਮਨੁੱਖ ਬਣਾ ਕੇ ਭੇਜਿਆ ਨਾ, ਇਸ ਜ਼ਿੰਦਗੀ ਅੰਦਰ ਗੁਰੂ ਦੀ ਮੱਤ ਦੇ ਰਹੇ ਆਪਾਂ ਪਰਮਾਤਮਾ ਵਿੱਚ ਲਿਵਲੀਨ ਹੋ ਕੇ ਜਾਈਏ। ਅਗਾਹਾਂ ਕੂਤਰਾਂਗ ਪਿਛਾਂ ਫੇਰਨਾ ਮੋਹਡੜਾ, ਇਹ ਜ਼ਿੰਦਗੀ ਦਾ ਲਾਹਾ ਹੈ। ਅਤੇ ਜੇ ਆਪਾਂ ਨੂੰ ਭੇਜਿਆ ਪਰਮਾਤਮਾ ਨੇ ਮਨੁੱਖ ਬਣਾ ਕੇ, ਅਤੇ ਆਪਾਂ ਮਨੁੱਖਾ ਜ਼ਿੰਦਗੀ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨੂੰ ਨਾ ਜਾਣਦੇ ਹੋਇਆਂ, ਨਾ ਸਮਝਦੇ ਹੋਇਆਂ, ਗੁਰਬਾਣੀ ਇਹ ਕਹਿੰਦੀ ਹੈ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਵਿਚਾਰਾ ਕਰੇ ਦਿਨ ਰਾਤ। ਜੇ ਸਾਡੀ ਕਰਨੀ ਮਨੁੱਖਾਂ ਵਾਲੀ ਨਾ ਹੋਈ, ਜੇ ਸਾਡੀ ਸੋਚ ਮਨੁੱਖਾਂ ਵਾਲੀ ਨਾ ਹੋਈ, ਤਾਂ ਕੇਵਲ ਸਰੀਰ ਕਰਕੇ ਤਾਂ ਆਪਾਂ ਮਨੁੱਖ ਨਹੀਂ ਨਾ ਗਿਣੇ ਜਾਵਾਂਗੇ। ਮਨੁੱਖਾ ਜ਼ਿੰਦਗੀ 'ਚ ਆਪਾਂ ਕਈ ਵਾਰੀ ਕਹਿੰਦੇ ਬੰਦਾ ਹੈ ਪਰ ਹੈ ਪਸ਼ੂਆਂ ਵਰਗ ਹੀ ਹੈ, ਕਿਸੇ ਨੂੰ ਆਪਾਂ ਕਹਿੰਦੇ ਲੈ ਸੂਰ ਵਾਂਗੂ ਖਾ ਖਾ ਕੇ ਕਿੱਡਾ ਵੱਡਾ ਬਣਿਆ ਹੋਇਆ, ਇਹੋ ਜਿਹੇ ਨਾਮ ਆਪਾਂ ਮਨੁੱਖ ਨੂੰ ਦਿੰਦੇ ਹਾਂ। ਪਰ ਗੁਰਬਾਣੀ ਕਹਿੰਦੀ ਜ਼ਿੰਦਗੀ ਮਿਲੀ ਹੈ ਨਾ, ਜ਼ਿੰਦਗੀ ਦੇ ਅੰਦਰ ਵਾਹਿਗੁਰੂ ਜੀ ਮਨੁੱਖ ਬਣਾ ਕੇ ਭੇਜਿਆ, ਆਪਾਂ ਗੁਰੂ ਦੀ ਮੱਤ ਦੇ ਰਾਹੀਂ ਪਰਮਾਤਮਾ ਵਿੱਚ ਲਿਵਲੀਨ ਹੋ ਜਾਈਏ। ਕਿਉਂਕਿ ਸਤਿਗੁਰੂ ਜੀ ਕਹਿੰਦੇ ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕਿਹਲ ਕੇ ਲਾਲੀ। ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਕੀਤਾ ਉਹ ਵਾਹਿਗੁਰੂ ਜੀ ਦਾ ਰੂਪ ਬਣ ਜਾਂਦੇ ਨੇ। ਜ਼ਿੰਦਗੀ ਪਰਮਾਤਮਾ ਨੇ ਦਿੱਤੀ ਹੈ, ਇਸ ਜ਼ਿੰਦਗੀ ਦਾ ਅਸਲੀ ਲਾਹਾ ਤਾਂ ਇਹ ਹੈ ਕਿ ਆਪਾਂ ਗੁਰੂ ਕੀ ਮੱਤ ਰਾਹੀਂ, ਗੁਰੂ ਕੀ ਬਾਣੀ ਦੇ ਰਾਹੀਂ ਗਿਆਨ ਪ੍ਰਾਪਤ ਕਰਕੇ, ਮਨੁੱਖਤਾ ਦੇ ਵਿੱਚ ਸੇਵਾ ਕਰਕੇ, ਸਿਮਰਨ ਕਰਕੇ, ਸਤਿਗੁਰੂ ਜੀ ਦੇ ਬਚਨ ਕੇ ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬਹਿਸਣ ਪਾਈਏ। ਜ਼ਿੰਦਗੀ 'ਚ ਪਰਮਾਤਮਾ ਦੇ ਦਰ 'ਤੇ ਥਾਂ ਤਾਂ ਮਿਲੇਗੀ, ਇਸ ਦੁਨੀਆ 'ਚ ਰਹਿੰਦੇ ਸੇਵਾ ਕਰਾਂਗੇ, ਸਿਮਰਨ ਕਰਾਂਗੇ। ਦੇਖੋ ਜ਼ਿੰਦਗੀ ਇੱਕ ਮੁਸਾਫਰਖਾਨਾ, ਜਿੰਨੇ ਆਏ ਹਰ ਕਿਸੇ ਨੇ ਚਲਿਆ ਜਾਣਾ, ਫਿਰ ਕਿਸੇ ਨਹੀਂ ਦੇਣਾ। ਪਰ ਮੁਸਾਫਰਖਾਨੇ 'ਚ ਕਈ ਮੁਸਾਫਰ ਆਉਂਦੇ ਨੇ ਜਿਨ੍ਹਾਂ ਨੂੰ ਹਮੇਸ਼ਾ ਆਪਾਂ ਯਾਦ ਕਰਦੇ ਹਾਂ। ਤਰਕਾਲਾਂ ਦਾ ਵੇਲਾ, ਟ੍ਰੇਨ ਆ ਕੇ ਸਟੇਸ਼ਨ 'ਤੇ ਰੁਕਦੀ ਹੈ, ਦੁਨੀਆ ਉਤਰਦੀ, ਆਪੋ ਆਪਣੇ ਘਰਾਂ ਨੂੰ ਤੁਰ ਪੈਂਦੀ ਹੈ। ਕੁਝ ਮੁਸਾਫਰ ਹੁੰਦੇ ਨੇ ਜਿਨ੍ਹਾਂ ਦੇ ਘਰ ਦੂਰ ਨੇ, ਪਿੰਡ ਦੂਰ ਨੇ, ਉਹ ਸੋਚਦੇ ਕਿੱਧਰ ਜਾਈਏ। ਇੱਕ ਪਿਆਰ ਵਾਲਾ ਕਹਿੰਦਾ ਨੇੜੇ ਸਰਾਂ ਹੈ ਭਾਈ, ਕਿਸੇ ਨੇ ਬਣਾਈ, ਧਰਮਸਾਲ ਹੈ, ਉੱਥੇ ਚਲੇ ਜਾਓ। ਦੋ ਚਾਰ ਪਰਿਵਾਰ ਉੱਧਰ ਨੂੰ ਤੁਰਦੇ ਨੇ, ਜਾ ਕੇ ਸੇਵਾਦਾਰ ਨੂੰ ਮਿਲਦੇ ਨੇ, ਪਿਆਰ ਵਾਲੇ ਸੇਵਾਦਾਰ ਨੇ ਚਾਬੀਆਂ ਦੇ ਦਿੱਤੀਆਂ, ਆਪੋ ਆਪਣੇ ਕਮਰਿਆਂ ਚਲੇ ਗਏ। ਪਹਿਲਾਂ ਪਰਿਵਾਰ ਜਦੋਂ ਜਾਂਦਾ ਨਾ ਕਮਰੇ 'ਚ, ਉਹ ਬੰਦੇ ਦੇ ਮਾਂਹ ਤੋਂ ਇੱਕ ਆਵਾਜ਼ ਨਿਕਲਦੀ, ਪਰਮਾਤਮਾ ਕਿੰਨਾ ਮਹਾਨ, ਕਿਹੋ ਜਿਹੇ ਚੰਗੇ ਲੋਕ ਤੂੰ ਬਣਾਏ ਨੇ, ਜਿਨ੍ਹਾਂ ਨੇ ਲੋਕਾਂ ਦੀ ਸੁੱਖ ਦੀ ਖਾਤਰ ਕਿੰਨੇ ਸਾਧਨ ਬਣਾ ਦਿੱਤੇ ਨੇ। ਅਤੇ ਕੋਲੋਂ ਧਰਮ ਪਤਨੀ ਕਹਿੰਦੀ ਚਲੋ ਜੀ, ਜਿਨ੍ਹਾਂ ਨੂੰ ਵਾਹਿਗੁਰੂ ਜੀ ਨੇ ਸਮਰੱਥਾ ਦਿੱਤੀ ਉਹਨਾਂ ਨੇ ਸਰਾਂ ਬਣਾ ਦਿੱਤੀ। ਜੇ ਸਾਡੇ 'ਚ ਸਮਰੱਥਾ ਨਹੀਂ ਹੈ ਤਾਂ ਆਪਾਂ ਜਿਸ ਕਮਰੇ 'ਚ ਠਹਿਰੇ ਇਹਨੂੰ ਸੋਹਣਿਆਂ ਕਰ ਦਈਏ। ਕਮਰੇ 'ਚ ਬੜੇ ਸਾਫ਼ ਕੀਤਾ, ਚਾਦਰਾਂ ਝਾੜੀਆਂ, ਕੋਲ ਕੈਲੰਡਰ ਸੰਲਾ ਦਿੱਤੇ, ਰਾਤ ਵੀ ਰਹੇ, ਜੋ ਖਾਧਾ ਪੀਤਾ ਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰਕੇ ਤਾਲਾ ਲਾ ਕੇ ਚਾਬੀ ਸੇਵਾਦਾਰ ਨੂੰ ਦੇ ਕੇ ਆਪਣੇ ਘਰ ਨੂੰ ਚਲੇ ਗਏ। ਇੱਕ ਇਹ ਵੀ ਮੁਸਾਫਰ ਨੇ ਜੀ, ਇੱਕ ਨਾਲ ਦੇ ਕਮਰੇ 'ਚ ਠਹਿਰੇ ਨੇ, ਆਏ ਆਉਂਦਿਆਂ ਸੌਂਗੇ, ਸਾਰੀ ਰਾਤ ਗੰਦ ਪਾਉਂਦੇ ਰਹੇ, ਜਾਣ ਲੱਗਿਆਂ ਚਾਬੀ ਵੀ ਨਾਲ ਲੈ ਗਏ। ਇੱਕ ਇਹ ਵੀ ਮੁਸਾਫਰ ਨੇ। ਜਿਹੜੇ ਮੁਸਾਫਰ ਪਹਿਲੇ ਕਮਰੇ ਠਹਿਰੇ, ਜਦੋਂ ਉਸ ਕਮਰੇ 'ਚ ਵੜਦਾ ਨਾ ਉਹ ਸੇਵਾਦਾਰ, ਉਹ ਕਹਿੰਦਾ ਹੇ ਵਾਹਿਗੁਰੂ ਜੀ, ਇਹੋ ਜਿਹੇ ਮੁਸਾਫਰ ਇਸ ਮੁਸਾਫਰਖਾਨੇ 'ਚ ਰੋਜ਼ ਹੀ ਆਉਣ ਜਿਨ੍ਹਾਂ ਨੇ ਮੁਸਾਫਰਖਾਨੇ ਨੂੰ ਸਵਾਰ ਦਿੱਤਾ। ਗੁਰਬਾਣੀ ਕਹਿੰਦੀ ਹੈਗੇ ਤਾਂ ਆਪਾਂ ਮੁਸਾਫਰ, ਪਰ ਆਪਾਂ ਇਸ ਮੁਸਾਫਰਖਾਨੇ ਨੂੰ ਸਵਾਰ ਦਈਏ ਜਿੱਥੇ ਰਹਿੰਦੇ ਹਾਂ। ਪਰਮਾਤਮਾ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ। ਮਨੁੱਖ ਤਿੰਨ ਤਰ੍ਹਾਂ ਦਾ ਕਰਜ਼ਾ ਹੀ ਹੈ, ਇੱਕ ਪਰਮਾਤਮਾ ਦਾ, ਪਰਮਾਤਮਾ ਦਾ ਕਰਜ਼ਾ ਪਰਮਾਤਮਾ ਦਾ ਸਿਮਰਨ ਕਰਕੇ ਲੱਥਣਾ ਹੈ, ਇੱਕ ਮਾਤਾ ਪਿਤਾ ਦਾ, ਮਾਤਾ ਪਿਤਾ ਦਾ ਕਰਜ਼ਾ ਮਾਤਾ ਪਿਤਾ ਦੀ ਸੇਵਾ ਕਰਕੇ ਲੱਥਣਾ ਹੈ। ਇਹ ਨਹੀਂ ਕਿ ਪੜ੍ਹ ਗਏ ਹਾਂ, ਰੁਤਬਿਆਂ 'ਤੇ ਬੈਠ ਗਏ ਹਾਂ ਜਾਂ ਧੰਨ ਆ ਗਿਆ, ਹੁਣ ਮਾਤਾ ਪਿਤਾ ਭੁੱਲ ਹੀ ਜਾਣ। ਇੱਕ ਮਾਂ ਪਿਓ ਤਿੰਨ ਚਾਰ ਬੱਚਿਆਂ ਨੂੰ ਬੜੇ ਪਿਆਰ ਨਾਲ ਪਾਲਦੇ ਨੇ, ਪਰ ਤਿੰਨ ਚਾਰ ਬੱਚੇ ਇੱਕ ਮਾਂ ਪਿਓ ਇਹਨੂੰ ਨਹੀਂ ਸੰਭਾਲ ਸਕਦੇ। ਅੱਜ ਦਾ ਇਹ ਯੁੱਗ ਆ ਕੇ ਬਿਰਧ ਆਸ਼ਰਮ ਖੁੱਲ੍ਹ ਗਏ, ਮਾਤਾ ਪਿਤਾ ਦੀ ਸੇਵਾ ਕਰਨਾ ਸਾਡਾ ਫਰਜ਼ ਹੈ। ਤੀਜਾ ਸਾਡਾ ਫਰਜ਼ ਹੈ ਸਮਾਜ ਦੀ ਸੇਵਾ ਕਰਨਾ, ਜਿਸ ਸਮਾਜ ਦੀ ਦਿੱਤੀਆਂ ਚੀਜ਼ ਆਪਾਂ ਸਹੂਲਤਾਂ ਵਰਤਦੇ ਹਾਂ। ਇਸ ਕਰਕੇ ਗੁਰਬਾਣੀ ਕਹਿੰਦੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਲਾਹਾ ਹੈ ਇਸ ਦੁਨੀਆ ਅੰਦਰ ਆਪਾਂ ਸੇਵਾ ਕਰਕੇ ਜਾਈਏ। ਸੋ ਸਤਿਗੁਰੂ ਜੀ ਕਹਿੰਦੇ ਭਾਈ ਜ਼ਿੰਦਗੀ ਅੰਦਰ ਲਾਹਾ ਖੱਟ ਕੇ ਜਾਣਾ ਹੈ, ਲਾਹਾ ਜਗ ਮੈਂ ਲੈ, ਜਿਹੜੇ ਨਾਮ ਨਾਲ ਜੁੜਦੇ ਨੇ, ਨਾਮ ਨੂੰ ਚੇਤੇ ਰੱਖਦੇ ਨੇ, ਉਹ ਜ਼ਿੰਦਗੀ ਦਾ ਲਾਹਾ ਖੱਟ ਲੈਂਦੇ ਹਨ।
ਸੱਚੇ ਪਟੇ ਸੱਚ ਮਨ ਪੜੀਐ ਸ਼ਬਦ ਸੋਸਾਰ।
ਪੱਟੀ ਜਿਵੇਂ ਸਕੂਲਾਂ 'ਚ ਆਪਾਂ ਲਿਖਦੇ ਸਾਂ, ਅੱਜ ਕੱਲ੍ਹ ਪੱਟੀਆਂ ਦਾ ਰਿਵਾਜ਼ ਹਟ ਗਿਆ ਹੈ। ਸਕੂਲ 'ਚ ਪਾਉਂਦਾ ਵਿਦਿਆਰਥੀ ਨੂੰ ਪੱਟੀ ਲਿਖਾਉਂਦਾ ਹੈ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਪੱਟੀ ਦੇ ਪ੍ਰਥਾਏ ਦੋ ਬਾਣੀਆਂ ਆਸਾ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅਮਰਦਾਸ ਜੀ ਦੀ ਉਚਾਰਨ ਕੀਤੀ ਹੈ। ਹੋਰ ਵੀ ਬਹੁਤ ਸਾਰੀ ਬਾਣੀ ਹੈ ਵਿੱਦਿਆ ਦੇ ਪ੍ਰਥਾਏ। ਸਤਿਗੁਰੂ ਜੀ ਦਾ ਮਕਸਦ ਸੀ ਕਿ ਇਹ ਅੱਖਰ ਪੜ੍ਹ ਕੇ ਬੰਦਾ ਜ਼ਿੰਦਗੀ ਅੰਦਰ ਜਿਉਣ ਦੀ ਜਾਚ ਸਿੱਖ ਜਾਏ, ਜ਼ਿੰਦਗੀ ਨੂੰ ਸਫਲ ਬਣਾਉਣ ਦਾ ਤਰੀਕਾ ਸਿੱਖ ਜਾਏ। ਸਤਿਗੁਰੂ ਜੀ ਕਹਿੰਦੇ ਪਾਂਧਾ ਜੀ, ਤੁਹਾਡੀ ਸੱਚੀ ਪੱਟੀ ਇਹ ਹੈ ਕਿ ਗੁਰੂ ਕੇ ਸ਼ਬਦ ਦੇ ਵਿਚਾਰ ਦੇ ਰਾਹੀਂ ਤੁਸੀਂ ਪੱਟੀ ਦੇ ਉੱਪਰ ਸੱਚ ਲਿਖੋ, ਮਨ ਵਿੱਚ ਸੱਚ ਨੂੰ ਧਾਰਨ ਕਰ ਲਓ, ਇਹੀ ਤੁਹਾਡੀ ਪੱਟੀ ਸੱਚੀ ਹੈ, ਲਿਖਣੀ ਸਫਲ ਹੋ ਜਾਏਗੀ ਇਹ ਤੁਹਾਡੀ ਪੱਟੀ। ਜੇ ਪੱਟੀ ਦੇ ਉੱਪਰ ਤੁਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਲਿਖੋਗੇ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾ ਵਾਰ, ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਲਿਖ ਲੈ।
ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗੱਲ ਹਾਰ।
ਗੁਰੂ ਨਾਨਕ ਸਾਹਿਬ ਜੀ ਅਖੀਰ 'ਤੇ ਕਹਿੰਦੇ ਨੇ ਕਿ ਉਹੀ ਬੰਦਾ ਪੜ੍ਹਿਆ ਲਿਖਿਆ, ਬੀਨਾ ਦਾ ਅਰਥ ਹੁੰਦਾ ਸਿਆਣਾ, ਦਾਨਾ, ਉਹੀ ਬੰਦਾ ਦਾਨਾ ਹੈ, ਸਿਆਣਾ ਹੈ, ਉਹੀ ਬੰਦਾ ਪੰਡਿਤ ਹੈ, ਉਹੀ ਬੰਦਾ ਇਵੇਂ ਕਹਿ ਲਓ ਪਾਉਂਦਾ ਹੈ, ਗੁਰਮੁਖ ਹੈ, ਜਿਸ ਮਨੁੱਖ ਨੇ ਵਾਹਿਗੁਰੂ ਜੀ ਦੇ ਨਾਮ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਹਾਰ ਬਣਾ ਲਿਆ, ਜਾਂ ਇਵੇਂ ਕਹਿ ਲਓ ਜਿਹਨੇ ਹਰ ਵੇਲੇ ਵਾਹਿਗੁਰੂ ਜੀ ਦੇ ਨਾਮ ਨੂੰ ਆਪਣੇ ਹਿਰਦੇ 'ਚ ਵਸਾ ਲਿਆ। ਸਮੁੱਚੀ ਬਾਣੀ ਅੰਦਰ ਸਤਿਗੁਰੂ ਜੀ ਨੇ ਪੜ੍ਹੇ ਜਾਂ ਪੜ੍ਹਾਉਣ ਵਾਲਿਆਂ ਨੂੰ ਸੰਬੋਧਨ ਕਰਕੇ ਗੱਲ ਕੀਤੀ। ਸੁਣ ਪਾਂਡੇ ਕਿਹਾ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਪਾਂਦਾ ਗੁਰਮੁਖ ਆਖੀਏ ਚਾਟੜਿਆਂ ਮਤ ਦੇ। ਪਾਂਦਾ ਉਹੀ ਗੁਰਮੁਖ ਹੈ ਜਿਹੜਾ ਆਪਣੀ ਚਾਟੜਿਆਂ ਨੂੰ ਵੀ ਇਹ ਗੱਲ ਦਿੰਦਾ ਕਿ ਲਿਖ ਨਾਮ ਨਾਮ ਗੁਰਮੁਖ ਗੋਪਾਲਾ, ਕਿ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਾ ਹੈ। ਵਿੱਦਿਆ ਇੱਕ ਬਹੁਤ ਮਹਾਨ ਉੱਤਮ ਦਾਤ ਹੈ, ਅੱਖਰਾਂ ਦਾ ਗਿਆਨ ਮਹਾਨ ਦਾਤ ਹੈ, ਪਰ ਗੁਰਬਾਣੀ ਨੇ ਸਾਨੂੰ ਜਿੱਥੇ ਵਿੱਦਿਆ ਪੜ੍ਹਨ ਦੀ ਪ੍ਰੇਰਣਾ ਕੀਤੀ ਹੈ, ਕਿਉਂਕਿ ਅੱਖਰੀ ਗਿਆਨ ਵੱਧ ਤੋਂ ਵੱਧ ਸਾਨੂੰ ਹੋਣਾ ਚਾਹੀਦਾ, ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਸਾਨੂੰ ਹੋਣਾ ਚਾਹੀਦਾ। ਜੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਵੀ ਜਾਣਨਾ, ਤਾਂ ਸਾਨੂੰ ਵੱਧ ਤੋਂ ਵੱਧ ਵਿੱਦਿਆ ਆਉਣੀ ਚਾਹੀਦੀ, ਸੰਸਕ੍ਰਿਤ ਆਉਣੀ ਚਾਹੀਦੀ ਹੈ, ਫਾਰਸੀ ਆਉਣੀ ਚਾਹੀਦੀ ਹੈ, ਹੋਰ ਬੇਅੰਤ ਬੋਲੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨੇ, ਪਰ ਇਹ ਵਿੱਦਿਆ ਦਾ ਅਰਥ ਇਹ ਹੈ ਕਿ ਪੜ੍ਹ ਕੇ ਵਿਚਾਰਵਾਨ ਹੋ ਕੇ ਆਪਾਂ ਆਪਣੀ ਜ਼ਿੰਦਗੀ ਨੂੰ ਸਵਾਰੀਏ, ਸੰਸਾਰ ਦਾ ਭਲਾ ਕਰੀਏ। ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਦੀ ਵਿਚਾਰ ਕਰਦਾ, ਨਾਮ ਨੂੰ ਹਿਰਦੇ 'ਚ ਵਸਾ ਲੈਂਦਾ, ਉਹੀ ਪੜ੍ਹਿਆ ਹੈ, ਉਹੀ ਪੰਡਿਤ ਹੈ, ਉਹੀ ਸਿਆਣਾ ਹੈ। ਆਓ ਆਖਰੀ ਪੰਕਤੀਆਂ ਪੜ੍ਹਦੇ ਹਾਂ, ਆਪਾਂ ਸਮਾਪਤੀ ਕਰੀਏ, ਹੋਈ ਭੁੱਲ ਚੁੱਕ ਦੀ ਖਿਮਾ ਕਰਨੀ ਜੀਓ।
ਸੱਚੇ ਪੱਟੇ ਸੱਚ ਮਨ ਪੜੀਐ ਸ਼ਬਦ ਸੁਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗੱਲ ਹਾਰ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।